श्री नानक पद पंकज बंदन सिमरौ अंगद दुख निकंदन अमरदास गुर हृदय त्यावा श्री गुर रामदास गुण गावा श्री अर्जुन विघ्नन के नाशक श्री हर गोविंद शुभ सुमत प्रकाशक श्री हर राय नमो कर जोरी गुर हर कृष्ण मनाय बहोरी तेग बहादुर परम कृपाला श्री गुरु गोविंद सिंह बिसाला तरों तरा पर पुन पुन सीसा बंदों बार बार जगदीसा जिसमें अमृत ज्ञान है माणिक भगत विराग गुरु ग्रंथ साहिब उदद बंदों कर अनुराग श्री गुर शब्द कमाए जिन जीते पंच बेकार तिन संतन को बंदना सिर चरणन पर धार एकुंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहे गुरु साहिब जी दोहरा श्री कलगीत हर गर्ज कै मेघ मनिंद बिलंद उत्तर दियो लिखाए कर शोक देन रिप ब्रिंद श्री कलगीत हर गर्ज कै
वाहेगुरु जी का खालसा वाहेगुरु जी की फतेह अंतरजामी करुणा निदान गरीब निवाज चौर छत्र तख्त दे मालक दसां पातशाहियां दे आत्मिक सरूप धन धन श्री गुरु ग्रंथ साहिब जी महाराज की पावन पवित्र हजूरी विखे सतगुरु जी की अपार कृपा सदका सज रही गुरु की साजी निवाजी साध संगत जीओ सत संगत करन दे मिले हुए इस शुभ अवसर विच गुर इतिहास की कथा विचार श्रवण करिए गुर इतिहास की चल रही लड़ीवार कथा दे प्रसंग जिमें दीवाना विच श्रवण कराए जा रहे सन धन धन श्री गुरु गोबिंद सिंह महाराज श्री आनंदपुर साहिब दे विच जदों सुभायमान हुंदे आ खालसा प्रगट करन ते महाराज दा महान तेज प्रताप जग विच प्रगटिया आस पास दे इलाके दे पहाड़ी राजे सतगुरु महाराज साहिब जी दी वडियाई तो बहुत दुखी होए एक बार एक लाख रुपया दिल्ली दे सूबे नूं वड्डी दे के उन्हां दियां 10,000 फौजां दीना बेग ते पेंडे खान दी कमांड हेठ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉੱਪਰ ਚੜ੍ਹਾਈ ਹੈ। ਬਹੁਤ ਸਾਰੇ ਸਿਪਾਹੀਆਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੰਗ ਦੇ ਮੈਦਾਨ ਵਿੱਚ ਆਪਣੇ ਖਾਲਸੇ ਦੀਆਂ ਫੌਜਾਂ ਦੁਆਰਾ ਲਾਸ ਕਰਵਾਇਆ। ਦੀਨਾ ਬੇਗ 5000 ਜਰਨੈਲ ਜ਼ਖਮੀ ਹੋ ਕੇ ਨੱਠਿਆ। ਪੈਂਡੇ ਖਾਨ ਨੂੰ ਸਤਿਗੁਰੂ ਮਹਾਰਾਜ ਸਾਹਿਬ ਨੇ ਆਪ ਪਰਲੋਕ ਦਾ ਰਾਹ ਦਿਖਾਇਆ, ਅੰਤ ਕੀਤਾ ਉਸਦਾ। ਬਾਕੀ ਦੇ ਭੱਜ ਕੇ ਜਾਨਾਂ ਬਚਾਈਆਂ ਜਿਹੜੇ ਤੁਰਕਾਨੀ ਫੌਜਾਂ ਵਿੱਚ ਸਿਪਾਹੀ ਆਏ ਸਨ। ਪਹਾੜੀ ਰਾਜਿਆਂ ਨੂੰ ਬਹੁਤ ਚਿੰਤਾ ਲੱਗ ਗਈ, ਬੜੇ ਦੁਖੀ ਹੋਏ। ਇਕੱਠਿਆਂ ਹੋ ਕੇ ਸਲਾਹਾਂ ਕਰਨ ਲੱਗੇ ਕਿ ਇਵੇਂ ਕਰੀਏ, ਫਿਰ ਫਰਿਆਦ ਕਰਨ ਵਾਸਤੇ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਹਾੜੇ ਕੱਢੀਏ ਜਾ ਕੇ। ਮਿਲ ਕੇ ਸਲਾਹਾਂ ਕਰ ਰਹੇ ਸਨ ਤਾਂ ਹੰਡੂਰੀਆ ਰਾਜਾ ਆਇਆ। ਉਸਨੇ ਸਲਾਹ ਦਿੱਤੀ ਆ ਕਿ ਆਪ ਵੀ ਪਹਿਲਾਂ ਇਕੱਠਿਆਂ ਹੋ ਕੇ ਸਭ ਪਹਾੜੀ ਰਾਜੇ ਫੌਜਾਂ ਇਕੱਠੀਆਂ ਕਰਕੇ ਲੜ ਕੇ ਵੇਖੀਏ ਗੁਰਾਂ ਨਾਲ। ਵਾਰ ਵਾਰ ਤਰਲੇ ਮਿੰਨਤਾਂ ਕਰਦੇ ਚੰਗੇ ਨਹੀਂ ਲੱਗਦੇ ਹਾਂ, ਜੇ ਆਪਣੀ ਫੌਜ ਇਕੱਠੀ ਕਰੀਏ ਤਾਂ 300,000 ਦੀ ਗਿਣਤੀ ਵਿੱਚ ਹੋ ਸਕਦੀ ਆ, ਔਰ ਇਸ ਤੋਂ ਵੀ ਵੱਧ ਹੋ ਸਕਦੀ ਹੈ ਜੇਕਰ ਜਿਹੜੇ ਪਹਾੜੀ ਇਲਾਕਿਆਂ ਵਿੱਚ ਰੰਗੜ ਅਤੇ ਗੁੱਜਰ ਰਹਿੰਦੇ ਆ, ਜੇ ਉਹਨਾਂ ਨੂੰ ਵੀ ਇਕੱਠਿਆਂ ਕਰਕੇ ਸ਼ਸਤਰ ਫੜਾ ਕੇ ਲੜਨ ਵਾਸਤੇ ਗੁਰਾਂ ਨਾਲ ਯੁੱਧ ਕਰਨ ਲਈ ਤਿਆਰ ਕਰ ਲਈਏ। ਹੰਡੂਰੀਏ ਦੀ ਸਲਾਹ ਨਾਲ ਭੀਮ ਚੰਦ ਕਹਿਲੂਰੀਏ ਨੇ ਸਭ ਪਹਾੜੀ ਰਾਜਿਆਂ ਨੂੰ ਆਪਣੇ ਪਾਸ ਸੁਨੇਹਾ ਦੇ ਕੇ ਬੁਲਾਇਆ। ਕਾਹਲੂਰ ਦੀ ਦੂਣ ਵਿੱਚ ਇਕੱਠੇ ਹੋਏ ਭੀਮ ਚੰਦ ਕਹਿਲੂਰੀਏ ਰਾਜੇ ਦੀ ਰਾਜਧਾਨੀ ਬਿਲਾਸਪੁਰ ਉਸ ਪਾਸ ਆਉਣ ਡੇਰੇ ਲਗਾਏ। ਅਗਲਾ ਦਿਨ ਹੋਣ 'ਤੇ ਤਿਆਰੀ ਕਰਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾਣ ਦਾ ਇਹਨਾਂ ਨੇ ਰੁੱਖ ਕੀਤਾ। ਆਪਣੀ ਰਾਜਧਾਨੀ ਬਿਲਾਸਪੁਰੋਂ ਨਿਕਲ ਕੇ 2 ਕੋਹਾਂ ਦੀ ਦੂਰੀ 'ਤੇ ਜਾ ਕੇ ਆਪਣੀ ਵੱਲੋਂ ਇੱਕ ਪੱਤਰ ਲਿਖ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਧਮਕੀ ਦੇਣ ਵਾਸਤੇ, ਡਰਾਉਣ ਵਾਸਤੇ ਭੇਜਿਆ। ਭੀਮ ਚੰਦ ਵੱਲੋਂ ਲਿਖਿਆ ਹੋਇਆ ਪੱਤਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀ ਸਭਾ ਵਿੱਚ ਪੜ੍ਹਾਇਆ, ਜਿਸ ਵਿੱਚ ਕਹਿਲੂਰੀਏ ਭੀਮ ਚੰਦ ਪਹਾੜੀ ਰਾਜੇ ਨੇ ਲਿਖਿਆ ਕਿ ਅਨੰਦਪੁਰ ਸਾਹਿਬ ਛੱਡ ਕੇ ਇੱਥੋਂ ਚਲੇ ਜਾਓ, ਜੇ ਨਹੀਂ ਜਾਣਾ ਤਾਂ ਸਾਡੀ ਅਧੀਨਗੀ ਪ੍ਰਵਾਨ ਕਰੋ, ਕੇਵਲ ਅਨੰਦਪੁਰ ਨਗਰ ਵਿੱਚ ਹੀ ਰਿਹਾ ਕਰੋ, ਇੱਥੋਂ ਬਾਹਰ ਨਿਕਲ ਕੇ ਇੱਧਰ ਉੱਧਰ ਨਾ ਤੁਸਾਂ ਜਾਣਾ ਨਾ ਤੁਹਾਡੇ ਸਿੰਘ ਜਰਨੈਲ ਫੌਜਾਂ ਲੈ ਕੇ ਵਿਚਰ ਸਕਦੇ ਆ। ਸਾਡੀ ਅਧੀਨਗੀ ਕਬੂਲਣ ਵਾਸਤੇ ਸਾਨੂੰ ਸਾਲ ਬਾਅਦ ਬਹੁਤ ਸਾਰਾ ਧਨ ਦਾ ਮਾਮਲਾ ਦਿਆ ਕਰੋ, ਨਹੀਂ ਤਾਂ ਅਸੀਂ ਇਕੱਲੇ ਨਹੀਂ, ਆਪਾਂ ਤਾਂ ਚੜ੍ਹ ਕੇ ਆਉਣ ਵਾਲੇ ਹਾਂ ਫੌਜਾਂ ਲੈ ਕੇ, ਅਤੇ ਤੁਹਾਡਾ ਵੈਰ ਤੁਰਕਾਨੀ ਬਾਦਸ਼ਾਹ ਔਰੰਗਜ਼ੇਬ ਨਾਲ ਵੀ ਹੈ, ਉਸ ਦੀਆਂ ਵੀ ਬਹੁਤ ਸਾਰੀਆਂ ਫੌਜਾਂ ਜਦੋਂ ਚੜ੍ਹ ਕੇ ਆਉਣਗੀਆਂ ਤੁਹਾਥੋਂ ਫਿਰ ਕੁਛ ਨਹੀਂ ਹੋਣਾ, ਮਾਰੇ ਜਾਓਗੇ, ਤੁਹਾਡੇ ਖਾਲਸੇ ਨੂੰ ਵੀ ਮਾਰ ਦਿਆਂਗੇ, ਅਤੇ ਸ਼ਸਤਰ ਅਤੇ ਹੋਰ ਹਾਥੀ ਘੋੜੇ ਕੀਮਤੀ ਸਾਜੋ ਸਮਾਨ ਧਨ ਦੌਲਤ ਤੁਹਾਥੋਂ ਸਭ ਖੋਹ ਲਵਾਂਗੇ। ਇਸ ਤਰ੍ਹਾਂ ਬੜਾ ਡਰਾਵਾ ਪਾਇਆ, ਧਮਕੀ ਦਿੱਤੀ ਆ ਭੀਮ ਚੰਦ ਕਹਿਲੂਰੀਏ ਨੇ ਨਿਰਭੈ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ। ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਤਰਫੋਂ ਭੀਮ ਚੰਦ ਨੂੰ ਉਸ ਦੇ ਲਿਖੇ ਦਾ ਜਵਾਬ ਜਿਵੇਂ ਬਖਸ਼ਦੇ ਆ, ਔਰ ਯੁੱਧ ਦੀਆਂ ਜਿਸ ਪ੍ਰਕਾਰ ਤਿਆਰੀਆਂ ਹੁੰਦੀਆਂ ਹੈ, ਇਹ ਪ੍ਰਸੰਗ ਆਓ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦਿਆਂ ਹੋਇਆ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਿਜਾ ਕਰਕੇ ਕਥਾ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਕਲਗੀਧਰ ਗਰਜ ਕੈ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਰੀ ਸਭਾ ਵਿੱਚ ਗੱਜ ਕੇ ਬਚਨ ਸੁਣਾਇਆ।
ਮੇਘ ਮਨਿੰਦ ਬਿਲੰਦ,
ਇਸ ਤਰ੍ਹਾਂ ਸਤਿਗੁਰੂ ਜੀ ਗਰਜੇ ਹਨ, ਜਾਣੋ ਕਿ ਜਿਵੇਂ ਬਹੁਤ ਵੱਡੀ ਬੱਦਲਾਂ ਦੇ ਗੱਜਣ ਦੀ ਆਵਾਜ਼ ਹੁੰਦੀ ਹੈ।
ਉੱਤਰ ਦਿਓ ਲਿਖਾਏ ਕਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਾੜੀ ਰਾਜਿਆਂ ਦੀ ਧਮਕੀ ਦਾ ਉੱਤਰ ਸਤਿਗੁਰੂ ਜੀ ਨੇ ਲਿਖਾ ਕੇ ਦੇਣਾ ਕੀਤਾ।
ਸ਼ੋਕ ਦੇਨ ਰਿਪ ਬ੍ਰਿੰਦ,
ਬਹੁਤ ਸਾਰੇ ਜੋ ਚੜ੍ਹ ਕੇ ਆ ਰਹੇ ਹਨ ਵੈਰੀ, ਉਹਨਾਂ ਨੂੰ ਗਮਗੀਨ ਕਰਨ ਵਾਸਤੇ, ਸ਼ੋਕਾਤੁਰ ਕਰਨ ਵਾਸਤੇ।
ਚੌਪਈ ਸੁਣੀਐ ਭੀਮ ਚੰਦ ਅਭਿਮਾਨੀ,
ਸਤਿਗੁਰੂ ਜੀ ਬਚਨ ਕਰਦੇ ਨੇ ਕਿ ਹੰਕਾਰੀ ਭੀਮ ਚੰਦ ਸਾਡਾ ਬਚਨ ਸੁਣ।
ਸਭ ਰਾਜਨ ਸਨ ਦੇਹ ਬਖਾਨੀ,
ਤੇ ਆਪਣੇ ਜਿਹੜੇ ਸਾਥੀ ਰਾਜੇ ਤਿਆਂ ਫੌਜਾਂ ਸਮੇਤ ਸਾਡੇ ਵੱਲ ਆਉਣ ਵਾਸਤੇ ਤਿਆਰ ਕੀਤੇ ਹੈ, ਉਹਨਾਂ ਨੂੰ ਵੀ ਦੱਸ ਦੇ।
ਹਮ ਤੇ ਦਾਮ ਚਾਹੈ ਜੇ ਦੇ ਲੈਬੋ,
ਤੇ ਜੇ ਸਾਥੋਂ ਤੁਸੀਂ ਧਨ ਲੈਣਾ ਚਾਹੁੰਦੇ ਹੋ ਮਾਮਲਾ,
ਖੜਗ ਧਾਰ ਸੌ ਕਰ ਹੈ ਦੈਬੋ,
ਤਾਂ ਅਸੀਂ ਤੇਗ ਦੀ ਧਾਰ ਨਾਲ ਤੁਹਾਨੂੰ ਧਨ ਦੇਵਾਂਗੇ। ਇਵੇਂ ਮਹਾਰਾਜ ਵਿਅੰਗ ਨਾਲ ਇਹਨਾਂ ਨੂੰ ਆਖਦੇ ਹਨ।
ਤੋਮਰ ਤੀਰਨ ਸੰਗਨ ਅਨੀ,
ਤੇ ਕਿਸ ਤਰ੍ਹਾਂ ਦੇਵਾਂਗੇ ਕਿ ਬਰਛਿਆਂ ਨਾਲ, ਤੀਰਾਂ ਦੀਆਂ ਤਿੱਖੀਆਂ ਨੋਕਾਂ ਨਾਲ ਅਸੀਂ ਤੁਹਾਨੂੰ ਜੋ ਤੁਸੀਂ ਧਨ ਚਾਹੁੰਦੇ ਹੋ ਦੇਵਾਂਗੇ।
ਇਨ ਤੈ ਦੇਹੋਂ ਭਿਦੋ ਅਨੀ,
ਤੇ ਇਸ ਤਰ੍ਹਾਂ ਤੁਹਾਨੂੰ ਅਸੀਂ ਧਨ ਦੇਣਾ ਹੈ ਸ਼ਸਤਰਾਂ ਦੇ ਆਪਣੇ ਸਰੀਰਾਂ ਉੱਪਰ ਵਾਰ ਕਰਾਉਣ ਦਾ, ਅਤੇ ਫਿਰ ਆਪਣੀਆਂ ਤਿੱਖਿਆਂ ਤੀਰਾਂ ਨਾਲ ਤਿੱਖੇ ਜੋ ਸਿੰਘ ਸੂਰਮਿਆਂ ਦੇ ਸ਼ਸਤਰਾਂ ਨਾਲ ਤੁਹਾਡੀਆਂ ਫੌਜਾਂ ਨੂੰ ਬਿੰਨ ਕੇ ਦੇਵਾਂਗੇ।
ਸ਼ਲਖ ਤੁਫੰਗਨ ਵਰਖਾ ਗੁਲਕਨ,
ਅਤੇ ਗੋਲੀਆਂ ਦੀ ਵਰਖਾ ਜਦੋਂ ਇਕੱਠੀਆਂ ਬੰਦੂਕਾਂ ਤੋਂ ਛੱਡਾਂਗੇ ਗੋਲੀਆਂ, ਐਸਾ ਮੀਂਹ ਵਰਾ ਕੇ ਤੁਹਾਨੂੰ ਤੁਹਾਡੇ ਮਨ ਦੀ ਇੱਛਾ ਪੂਰੀ ਕਰ ਦਿਆਂਗੇ।
ਇਨ ਤੇ ਪਰਖਨ ਕਰ ਧਨ ਅਨਗਨ,
ਇਸ ਤਰ੍ਹਾਂ ਗੋਲੀਆਂ ਦੀ ਵਰਖਾ ਕਰਕੇ ਚੰਗੀ ਤਰ੍ਹਾਂ ਤੁਹਾਨੂੰ ਪਰਖ ਕੇ ਜਾਣ ਲਓ ਕਿ ਅਣਗਿਣਤ ਇਹ ਧਨ ਦਾ ਖਜ਼ਾਨਾ ਹੀ ਤੁਹਾਨੂੰ ਗੋਲੀਆਂ ਮਾਰ ਕੇ ਦਿੱਤਾ ਜਾਏਗਾ।
ਮੂਢ ਅਜਾਨ ਨਾ ਤੁਮ ਸਮ ਕੋਈ,
ਤੇ ਤੁਹਾਡੇ ਵਰਗਾ ਮੂਰਖ ਅਣਜਾਣ ਕੋਈ ਨਹੀਂ ਹੈ।
ਚਾਹੇ ਦਰਬ ਲਿਹੋ ਸਨਮੁਖ ਹੋਈ,
ਜੇਕਰ ਸਾਥੋਂ ਧਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਸਾਹਮਣੇ ਹੋਵੋ ਆਣ ਕੇ।
ਬਜੇ ਲੋਹ ਸੋ ਲੋਹ ਜੁਝਾਰੇ,
ਤੇ ਜੁਝਾਰੂ ਸੂਰਮੇ ਫਿਰ ਸ਼ਸਤਰ ਪਕੜ ਕੇ ਵਾਰ ਆਪਣੀ ਵੱਲੋਂ ਸ਼ਸਤਰਾਂ ਉੱਪਰ ਤੁਹਾਡੇ ਵੱਲ ਨੂੰ ਕਰਨਗੇ।
ਲੇਹੋ ਪਰਖ ਤਬ ਦਾਮ ਕਰਾਰੇ,
ਲੋਹੇ ਤੇ ਲੋਹਾ ਖੜਕੇਗਾ, ਸ਼ਸਤਰਾਂ ਉੱਪਰ ਸ਼ਸਤਰਾਂ ਦੇ ਵਾਰ ਹੋਣਗੇ, ਤਾਂ ਫਿਰ ਬੜਾ ਹੀ ਚੰਗਾ ਤੁਹਾਨੂੰ ਧਨ ਮਿਲ ਜਾਏਗਾ।
ਕੌਣ ਸਨੇਹ ਰਹੇ ਓ ਅਬ ਤੈ ਤੋਸੋਂ,
ਤੇ ਤੁਹਾਡੇ ਨਾਲ ਸਾਡਾ ਹੁਣ ਕਿਹੜਾ ਪਿਆਰ ਰਿਹਾ ਹੈ।
ਕਰਬੋ ਚਾਹਤ ਆਨ ਕਰੋ ਸੋ,
ਤੇ ਜੋ ਹੁਣ ਤੁਸੀਂ ਕਰਨਾ ਚਾਹੁੰਦੇ ਹੋ, ਸਾਡੇ ਨਾਲ ਲੜਨਾ ਲੋਚਦੇ ਹੋ, ਉਹ ਆਪਣੇ ਮਨ ਦੀ ਰੀਝ ਪੂਰੀ ਕਰ ਲਓ।
ਨਤ ਮਤ ਸਮਝੋ ਬਣੀਏ ਹੈ ਸਿਆਣੋ,
ਨਹੀਂ ਤਾਂ ਸਿਆਣੇ ਬਣ ਕੇ ਆਪਣੇ ਮਤ ਵਿੱਚ ਵਿਚਾਰ ਕੇ ਸਮਝ ਜਾਓ।
ਪਰਹੋ ਸ਼ਰਨ ਆਵਹੋ ਬਚ ਮਾਨੋ,
ਤੇ ਸਾਡਾ ਬਚਨ ਮੰਨ ਕੇ ਸ਼ਰਨ ਪੈ ਜਾਓ, ਆ ਜਾਓ ਨਿਮਾਣੇ ਬਣ ਕੇ। ਫਿਰ
ਜੁਗ ਲੋਕਨ ਕੇ ਸੁਖ ਕੋ ਲਹੀਏ,
ਤੇ ਦੋਹਾਂ ਲੋਕਾਂ ਦਾ ਸੁਖ ਵੀ ਤੁਸੀਂ ਪ੍ਰਾਪਤ ਕਰ ਸਕਦੇ ਹੋ। ਫਿਰ ਇਸ ਲੋਕ ਦੇ ਸੁੱਖ ਦੀ ਪ੍ਰਾਪਤੀ ਵਾਸਤੇ ਤਰਲੋ ਮੱਛੀ ਹੁੰਦੇ ਫਿਰਦੇ ਹੋ, ਇੱਧਰ ਉੱਧਰ ਭਟਕਦੇ ਫਿਰਦੇ ਹੋ। ਇੱਕ ਲੋਕ ਦਾ ਸੁੱਖ ਤਾਂ ਕੀ, ਗੁਰੂ ਘਰ ਦੀ ਸ਼ਰਨ ਲੈ ਲਓਗੇ ਤਾਂ ਦੋਹਾਂ ਲੋਕਾਂ ਦਾ ਸੁੱਖ ਮਿਲੇਗਾ।
ਸ਼ਰਨ ਖਾਲਸੇ ਕੀ ਪਰ ਰਹੀ ਹੈ,
ਤੇ ਖਾਲਸੇ ਦੀ ਸ਼ਰਨ ਵਿੱਚ ਜੇਕਰ ਪਏ ਰਹੋਗੇ ਤਾਂ
ਹੱਠ ਹੰਕਾਰ ਛੋੜ ਮਨ ਮੱਧੇ,
ਤੇ ਆਪਣੇ ਮਨ ਵਿੱਚੋਂ ਜੋ ਤੁਸੀਂ ਜੋ ਨਾ ਸ਼ਰਧਾ ਕਰਨ ਦਾ ਗੁਰੂ ਘਰ ਉੱਪਰ ਐਸਾ ਹੱਠ ਕੀਤਾ ਹੋਇਆ ਹੈ ਉਹ ਛੱਡ ਦਿਓ। ਹੰਕਾਰ
ਮਿਲਹੋ ਆਨ ਕਰ ਹੋਏ ਬੁੱਧ ਸੁਧੇ,
ਤੇ ਆਪਣੀ ਮਤ ਨੂੰ ਹੰਕਾਰ ਤੋਂ ਰਹਿਤ ਸ਼ੁੱਧ ਕਰਕੇ ਸਾਨੂੰ ਆਣ ਮਿਲੋ।
ਗੁਰ ਘਰ ਤੇ ਚਾਹੋ ਸੋ ਪਾਵਹੋ,
ਤੇ ਗੁਰੂ ਘਰ ਤੋਂ ਜੋ ਚਾਹੋ ਸੁਖ ਆਨੰਦ ਪਦਾਰਥ ਵੀ ਪ੍ਰਾਪਤ ਹੋਣਗੇ ਤੁਹਾਨੂੰ। ਫਿਰ
ਰਾਜ ਸਮਾਜ ਭਲੇ ਬਿਰਧਾਵਹੋ,
ਤੇ ਭਲੀ ਤਰ੍ਹਾਂ ਆਪਣਾ ਰਾਜ ਭਾਗ ਵੀ ਤੁਸੀਂ ਵਧਾ ਸਕਦੇ ਹੋ। ਔਰ ਰਾਜ ਭਾਗ ਦਾ ਜਿੰਨਾ ਵੀ ਰਾਜਿਆਂ ਵਾਲਾ ਸਾਜੋ ਸਮਾਨ ਫੌਜਾਂ ਸਮੇਤ ਧਨ ਦੌਲਤ ਪ੍ਰਭਤਾ ਵਡਿਆਈ ਸਹਿਤ ਹੁੰਦਾ ਹੈ, ਉਹ ਵੀ ਤੁਹਾਡਾ ਵੱਧ ਜਾਏਗਾ ਗੁਰੂ ਘਰ ਦੀ ਸ਼ਰਨ ਲੈਣ ਤੇ।
ਜੇ ਅਭਿਮਾਨ ਅਧਿਕ ਤੁਵ ਮਨ ਮੈਂ,
ਤੇ ਜੇਕਰ ਤੁਹਾਡੇ ਮਨਾਂ ਵਿੱਚ ਬਹੁਤਾ ਹੀ ਹੰਕਾਰ ਹੈ,
ਬਾਂਛਤ ਮੇਲ ਕਰਿਓ ਚਾਹੇ ਰਨ ਮੈਂ,
ਤੇ ਮਨ ਇੱਛਤ ਜੰਗ ਦੇ ਮੈਦਾਨ ਵਿੱਚ ਤੁਸੀਂ ਸਾਡੇ ਨਾਲ ਜੇ ਮਿਲਾਪ ਕਰਨਾ ਚਾਹੁੰਦੇ ਹੋ,
ਮੁਕਰ ਮਨਿੰਦ ਗੁਰੂ ਘਰ ਹੈ,
ਤਾਂ ਜਾਣ ਲਓ ਕਿ ਗੁਰੂ ਘਰ ਸ਼ੀਸ਼ੇ ਦੇ ਸਮਾਨ ਹੈ। ਜਿਵੇਂ ਕਿ ਸ਼ੀਸ਼ੇ ਵਿੱਚੋਂ ਜਿਸ ਤਰ੍ਹਾਂ ਦਾ ਹੀ ਕੋਈ ਮੂੰਹ ਕਰਕੇ ਸ਼ੀਸ਼ੇ ਵਿੱਚ ਵੇਖਦਾ ਹੈ, ਉਹ ਜਿਹਾ ਹੀ ਉਸਨੂੰ ਚਿਹਰਾ ਸ਼ੀਸ਼ਾ ਦਿਖਾ ਦਿੰਦਾ। ਜਿਸ ਪ੍ਰਕਾਰ ਦਾ ਸੋ ਆਪਣਾ ਚਿਹਰਾ ਕੋਈ ਕਰ ਲਵੇ, ਜੇ ਕੋਈ ਆਪਣੇ ਚਿਹਰੇ ਨੂੰ ਸੁਹਾਵਣਾ ਬਣਾ ਕੇ ਸ਼ੀਸ਼ੇ ਵੱਲ ਤੱਕਦਾ ਹੈ, ਉਹ ਜਿਹਾ ਹੀ ਚਿਹਰਾ ਦਿਖਾਉਂਦਾ ਹੈ। ਅਤੇ ਜੇ ਕੋਈ ਮੂੰਹ ਸਿਰ ਮੁੰਨ ਕੇ ਸ਼ੀਸ਼ੇ ਵੱਲ ਵੇਖਦਾ ਹੈ, ਤੇ ਉਹ ਜਿਹਾ ਹੀ ਮੁੰਨਿਆਂ ਜਿਹਾ ਡੋਡਾ ਭੋਡਾ ਜਿਹਾ ਹੀ ਉਸਦਾ ਸਿਰ ਮੂੰਹ ਸ਼ੀਸ਼ੇ ਵਿੱਚੋਂ ਨਜ਼ਰ ਆਉਂਦਾ ਹੈ। ਇਸ ਪ੍ਰਕਾਰ ਸੋ ਸ਼ੀਸ਼ੇ ਵਿੱਚੋਂ ਜਿਹੋ ਜਿਹਾ ਹੀ ਕੋਈ ਮੂੰਹ ਲੈ ਕੇ ਤੱਕੇ, ਉਹ ਜਿਹਾ ਹੀ ਚਿਹਰਾ ਜਿਵੇਂ ਸ਼ੀਸ਼ਾ ਦਿਖਾ ਦਿੰਦਾ ਹੈ। ਇਸੇ ਪ੍ਰਕਾਰ ਗੁਰੂ ਘਰ ਸ਼ੀਸ਼ੇ ਸਮਾਨ ਹੈ, ਜਿਸ ਤਰ੍ਹਾਂ ਦੀ ਕੋਈ ਭਾਵਨਾ ਲੈ ਕੇ ਗੁਰੂ ਘਰ ਵਿੱਚ ਆਵੇ ਉਹ ਜਿਹਾ ਫਲ ਉਹਨੂੰ ਮਿਲਦਾ।
ਹਿਰਦੈ ਭਾਵਨਾ ਤਿਮ ਫਲ ਲਹੈ,
ਜਿਵੇਂ ਦੀ ਭਾਵਨਾ ਕਰੋਗੇ ਉਸੇ ਤਰ੍ਹਾਂ ਦਾ ਫਲ ਤੁਹਾਨੂੰ ਮਿਲੇਗਾ। ਜੇਕਰ ਤੁਸੀਂ ਨਿਮਾਣੇ ਬਣ ਕੇ ਆਓਗੇ ਤਾਂ ਸੁੱਖ ਆਨੰਦ ਪ੍ਰਾਪਤ ਹੋਏਗਾ, ਅਤੇ ਜੇ ਹੰਕਾਰ ਦੇ ਸਹਿਤ ਹੋ ਕੇ ਆਉਂਦੇ ਹੋ, ਗੁਰੂ ਘਰ ਵੱਲ ਨੂੰ ਮੱਥਾ ਲਗਾਉਂਦੇ ਹੋ, ਤਾਂ ਫਿਰ ਤੁਹਾਡਾ ਹੰਕਾਰ ਜਿਹੜਾ ਮਾਰ ਮਾਰ ਕੇ ਕੱਟਿਆ ਜਾਵੇਗਾ, ਨਾਸ ਕੀਤਾ ਜਾਵੇਗਾ।
ਸੇਵਕ ਬਣੇ ਅਨੇਕ ਸੁੱਖ ਪਾਏ,
ਜੇ ਸੇਵਕ ਬਣੋਗੇ ਤਾਂ ਫਿਰ ਇਸ ਲੋਕ ਦੇ ਵੀ ਅਤੇ ਪਰਲੋਕ ਦੇ ਅਨੇਕਾਂ ਸੁੱਖ ਪਾਓਗੇ।
ਕਰਿਓ ਦੁਐਸ਼ ਜੇ ਕ੍ਰੋਧ ਉਪਾਏ,
ਅਤੇ ਜੇਕਰ ਈਰਖਾ ਵਸ ਹੋ ਕੇ ਤੁਸੀਂ ਸਾਡੀ ਵਡਿਆਈ ਔਰ ਖਾਲਸੇ ਦੀ ਵਡਿਆਈ ਨੂੰ ਵੇਖ ਕੇ ਨਾ ਸਹਾਰਦਿਆਂ ਹੋਇਆਂ ਜੇ ਬਹੁਤਾ ਕ੍ਰੋਧ ਤੁਹਾਡੇ ਮਨ ਨੂੰ ਦਿਲੋ ਦਿਮਾਗ ਨੂੰ ਚੜ੍ਹਿਆ ਹੋਇਆ,
ਤੋ ਮਗ ਮਹਿ ਪਗ ਧਰੋ ਉਤਾਲੇ,
ਤਾਂ ਫਿਰ ਛੇਤੀ ਵਿਚਾਰਾਂ ਕਾਹਦੀਆਂ ਕਰਦੇ ਫਿਰਦੇ ਹੋ। ਅਨੰਦਪੁਰ ਸਾਹਿਬ ਆਉਣ ਵਾਲੇ ਰਸਤੇ 'ਤੇ ਆਪਣਾ ਪੈਰ ਰੱਖੋ, ਫਿਰ ਦੇਰ ਨਾ ਕਰੋ।
ਨਹਿ ਪੀ ਬਹੁ ਜਲ ਬੈਠ ਸੁਖਾਲੇ,
ਅਤੇ ਬੈਠੇ ਸੁਖਾਲੇ ਹੀ ਸੁਖ ਆਨੰਦ ਸਹਿਤ ਠੰਡਾ ਪਾਣੀ ਕਿਉਂ ਪਿੱਛੇ ਪੀਂਦੇ ਫਿਰਦੇ ਹੋ ਪਿਛਾਂ ਰਹਿ ਕੇ।
ਰਹਿਣ ਬਸਨ ਕੀ ਹੋਇ ਤੁਹੇ ਆਨ,
ਅਤੇ ਰਾਤ ਵਸਣ ਦੀ ਵੀ ਤੁਹਾਨੂੰ ਤੁਹਾਡੇ ਮਤ ਦੀ ਕਸਮ ਲੱਗੇ ਜੇਕਰ ਤੁਸੀਂ ਰਾਤ ਵੀ ਕਿਤੇ ਠਹਿਰੋ। ਜੇਕਰ ਬਹੁਤੇ ਕਾਲੇ ਹੋਣ ਜੰਗ ਕਰਨ ਵਾਸਤੇ, ਫਿਰ ਰਾਤ ਵੀ ਪਿੱਛੇ ਨਹੀਂ ਰੁਕਣਾ, ਛੇਤੀ ਆ ਜਾਓ ਚੜ ਕੇ।
ਹੇ ਰੋਹ ਰਣ ਕਮਸਾਨੇ ਆਨ,
ਤੇ ਜੰਗ ਦਾ ਕਮਸਾਨ ਭਿਆਨਕ ਯੁੱਧ ਫਿਰ ਲੜਦਿਆਂ ਹੋਇਆਂ ਤੁਸੀਂ ਵੇਖਣਾ ਕਰੋਗੇ।
ਇਮ ਉੱਤਰ ਲਿਖ ਪ੍ਰਭੂ ਪਠਾਇਓ,
ਇਸ ਤਰ੍ਹਾਂ ਉੱਤਰ ਲਿਖ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦੂਤ ਰਾਹੀਂ ਖਾਤ ਭੀਮ ਚੰਦ ਕਹਿਲੂਰੀਏ ਪਹਾੜੀ ਰਾਜਿਆਂ ਪਾਸ ਭੇਜ ਦਿੱਤਾ।
ਨਿਕਟ ਗਇਓ ਨਿਰਪ ਖੋਲ ਸੁਣਾਇਓ ਹੋ,
ਤੇ ਦੂਤ ਪਹੁੰਚਿਆ ਭੀਮ ਚੰਦ ਕਹਿਲੂਰੀਏ ਪਾਸ, ਤੇ ਉਹ ਖਤ ਦਿੱਤਾ ਹੈ। ਫਿਰ ਉਹ ਖਤ ਪੜ੍ਹਾ ਕਰਕੇ ਸੁਣਿਆ ਹੈ ਭੀਮ ਚੰਦ ਨੇ ਰਾਜਿਆਂ ਸਮੇਤ।
ਸੁਣ ਕਰ ਤਨ ਮਨ ਲਾਗ ਸਿਆਗ,
ਤੇ ਜਦੋਂ ਖਤ ਵਿੱਚ ਲਿਖੇ ਹੋਏ ਨਿਰਭੈ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਪੜ੍ਹਾ ਕੇ ਸੁਣੇ ਆ, ਤਾਂ ਸੁਣ ਕੇ ਤਨ ਮਨ ਨੂੰ ਸੱਤੀ ਕੱਪੜੀ ਇਹਨਾਂ ਨੂੰ ਅੱਗ ਲੱਗ ਗਈ।
ਸਹਿ ਨਾ ਸਕਿਓ ਮਨ ਮੂੜ ਕੁਭਾਗ।
ਜਿਹੜਾ ਮਨ ਵਿੱਚ ਬਹੁਤ ਮੂਰਖਤਾ ਵਾਲਾ ਹੈ, ਖੋਟੇ ਭਾਗਾਂ ਵਾਲਾ, ਭੀਮ ਚੰਦ ਕਹਿਲੂਰੀਆ ਰਾਜਾ ਹੈ, ਉਹ ਸਤਿਗੁਰੂ ਜੀ ਦੇ ਬਚਨ ਸਹਾਰ ਨਹੀਂ ਸਕਿਆ।
ਸਭ ਰਾਜਨ ਕੋ ਬਹੁਰ ਸੁਣਾਇਓ,
ਤੇ ਫਿਰ ਸਭ ਪਹਾੜੀ ਰਾਜਿਆਂ ਨੂੰ ਇਵੇਂ ਕਹਿ ਕੇ ਕਹਿਲੂਰੀਆ ਭੀਮ ਚੰਦ ਸੁਣਾਉਣ ਲੱਗਾ ਹੈ।
ਅਬ ਗੁਰ ਸੰਗ ਜੰਗ ਬਣ ਆਇਓ,
ਕਹਿੰਦਾ ਹੈ ਕਿ ਹੁਣ ਪਹਿਲਾਂ ਤਾਂ ਅਸੀਂ ਸੋਚਿਆ ਸੀ ਇੱਕ ਵਾਰ ਖਾਤ ਭੇਜ ਕੇ, ਸ਼ਾਇਦ ਕਿ ਗੁਰੂ ਕਲਗੀਧਰ ਸਾਥੋਂ ਬਹੁਤੀਆਂ ਫੌਜਾਂ ਆ ਰਹੀਆਂ ਜਾਣ ਕੇ ਡਰ ਜਾਣਗੇ, ਪਰ ਉਹ ਤਾਂ ਡਰੇ ਨਹੀਂ। ਹੁਣ ਸਾਨੂੰ ਉਹਨਾਂ ਨਾਲ ਜਾ ਕੇ ਜੰਗ ਹੀ ਕਰਨਾ ਬਣੇਗਾ ਪਵੇਗਾ।
ਸੋ ਨਿਸ ਬਸ ਕਰ ਤਹਾਂ ਬਿਤਾਈ,
ਇਸ ਤਰ੍ਹਾਂ ਫਿਰ ਇਹ ਰਾਤ ਜਿਹੜੀ ਉੱਥੇ ਹੀ ਇਹਨਾਂ ਨੇ ਵੱਸ ਕੇ ਬਿਤਾਈ, ਉੱਥੋਂ ਆਏ ਨੇ। ਭਾਵੇਂ ਕਿ ਸਤਿਗੁਰੂ ਜੀ ਨੇ ਕਿਹਾ ਸੀ ਬਹੁਤੇ ਕਾਲੇ ਹੋ ਤਾਂ ਰਾਤ ਨਹੀਂ ਰਹਿਣਾ, ਜਿੱਥੇ ਤੁਸੀਂ ਰੁਕੇ ਹੋਏ ਹੋ ਉੱਥੇ ਠਹਿਰਿਓ ਨਾ, ਹੁਣੇ ਹੀ ਚੱਲ ਕੇ ਆਓ, ਪਹਿਲਾਂ ਹੀ ਆ ਕੇ ਫਿਰ ਛੇਤੀ ਹੀ ਜੰਗ ਰਚ ਲਓ, ਤੁਹਾਡੀ ਜੇ ਇਹ ਇੱਛਾ ਆ। ਪਰ ਇਹਨਾਂ ਨੇ ਇਵੇਂ ਨਹੀਂ ਕੀਤਾ, ਉਹ ਰਾਤ ਫਿਰ ਉੱਥੇ ਹੀ ਜਿੱਥੇ ਡੇਰਾ ਕੀਤਾ ਹੋਇਆ ਸੀ, ਜਿੱਥੋਂ ਖਤ ਲਿਖ ਕੇ ਭੇਜਿਆ ਸੀ, ਉੱਥੇ ਬਿਤਾਈ।
ਭਈ ਪ੍ਰਾਤ ਤੇ ਚਹਿਤ ਚੜ੍ਹਾਈ,
ਤੇ ਫਿਰ ਅਗਲਾ ਦਿਨ ਹੋਣ ਤੇ ਸਵੇਰ ਹੋਣ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੱਲ ਨੂੰ ਅਨੰਦਪੁਰ ਸਾਹਿਬ ਤਰਫ ਚੜ੍ਹਾਈ ਕਰਨ ਲੱਗੇ।
ਗਿਰਨਾਥਨ ਕੇ ਵੱਜੇ ਨਗਾਰੇ,
ਪਹਾੜੀ ਰਾਜਿਆਂ ਨੇ ਆਪੋ ਆਪਣੀਆਂ ਫੌਜਾਂ ਵਿੱਚ ਸਿਪਾਹੀਆਂ ਦਾ ਉਤਸ਼ਾਹ ਜੰਗ ਕਰਨ ਦਾ ਵਧਾਉਣ ਵਾਸਤੇ ਚਾਲਾ ਪਾਉਣ ਲਈ ਨਗਾਰੇ ਵਜਵਾ ਦਿੱਤੇ।
ਭੀਮ ਚੰਦ ਹੋਇਸ ਤਬ ਤਿਆਰੇ,
ਤੇ ਕਹਿਲੂਰੀਆ ਭੀਮ ਚੰਦ ਪਹਾੜੀ ਰਾਜਾ ਵੀ ਆਪ ਤਿਆਰ ਹੋ ਗਿਆ।
ਪ੍ਰਿਥਕ ਪ੍ਰਿਥਕ ਸੈਨਾ ਕਰ ਰਾਜੇ,
ਤੇ ਵੱਖਰੀਆਂ ਵੱਖਰੀਆਂ ਆਪੋ ਆਪਣੀਆਂ ਫੌਜਾਂ ਤਿਆਰ ਕਰ ਲਈਆਂ ਪਹਾੜੀ ਰਾਜਿਆਂ।
ਚੜ੍ਹੇ ਅਨੇਕ ਬਜਾਵਤ ਬਾਜੇ,
ਤੇ ਅਨੇਕਾਂ ਹੀ ਜੰਗੀ ਬਾਜੇ ਵਜਾਉਂਦੇ ਹੋਏ ਚੜ੍ਹ ਪਏ ਹਨ ਅਨੰਦਪੁਰ ਸਾਹਿਬ ਵੱਲ ਨੂੰ।
ਖਰੜੇ ਛੁੱਟੇ ਨਿਸ਼ਾਨ ਅਗਾਰੀ,
ਤੇ ਆਪਣੇ ਜਿਹੜੇ ਇਹਨਾਂ ਦੇ ਝੰਡੇ ਹਨ ਲਾਲ ਰੰਗ ਦੇ, ਉਹਨਾਂ ਝੰਡਿਆਂ ਦੇ ਫਰਲੇ ਖੁੱਲੇ ਛੱਡੇ ਹੋਏ ਆਪਣੀਆਂ ਫੌਜਾਂ ਅੱਗੇ।
ਮਨੋ ਘਟਾ ਕੇ ਕਹਨ ਅਗਵਾਰੀ,
ਤੇ ਇਸ ਪ੍ਰਕਾਰ ਅੱਗੇ ਅੱਗੇ ਇਹ ਇਹਨਾਂ ਦੇ ਝੰਡੇ ਖੁੱਲੇ ਛੱਡੇ ਹੋਏ ਫਰਲੇ ਜਾ ਰਹੇ ਹਨ ਨਿਸ਼ਾਨ ਜੀ, ਜਾਣੋ ਕਿ ਜਿਵੇਂ ਸੋ ਬੱਦਲਾਂ ਦੀ ਘਟਾ ਦੇ ਅੱਗੇ ਹੋਰ ਬੱਦਲ ਹੋਣ।
ਰਣ ਸਿੰਘੇ ਗਨ ਢੋਲ ਵਜਾਏ,
ਤੇ ਰਣ ਸਿੰਘੇ ਸਾਜ ਵਜਾਏ, ਤੇ ਹੋਰ ਢੋਲ ਆਦਿਕ ਸਾਜ ਵੀ ਇਹਨਾਂ ਫੌਜਾਂ ਵਿੱਚ ਵਜਵਾ ਦਿੱਤੇ।
ਸ਼ਲਖ ਤੁਫੰਗਨ ਕੀ ਚਲਵਾਏ,
ਬੰਦੂਕਾਂ ਦੀਆਂ ਇਕੱਠੀਆਂ ਹੀ ਗੋਲੀਆਂ ਚਲਾਈਆਂ, ਸ਼ਲਖਾਂ ਛਡਵਾਈਆਂ।
ਗੁਜਰ ਜਾਤ ਹਜ਼ਾਰਨ ਰਾਉ,
ਤੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਗੁਜਰ ਤੇ ਰੰਗੜ ਇਕੱਠੇ ਕੀਤੇ ਆ, ਹਜ਼ਾਰਾਂ ਦੀ ਗਿਣਤੀ ਅੰਦਰ ਜੋ ਹਨ ਸਿਪਾਹੀ, ਉਹਨਾਂ ਦਾ ਵੱਡਾ ਇੱਕ ਰਾਜਾ ਹੈ,
ਨਾਮ ਕਹੈ ਜਮਤੁੱਲਾ ਭਾਉ,
ਜਿਸ ਦਾ ਨਾਮ ਜਮਤੁੱਲਾ ਭਾਉ ਕਿਹਾ ਜਾਂਦਾ ਹੈ।
ਸੋ ਪੈਦਲ ਕੇ ਭਇਆ ਅਗਾਰੀ,
ਗੁਜਰਾਂ ਦਾ ਰਾਜਾ, ਇਹਨਾਂ ਸਭ ਗੁਜਰਾਂ ਦੀ ਛੇੜਾਂ ਨੂੰ ਜਿਹਨੇ ਇਕੱਠਿਆਂ ਕੀਤਾ ਹੋਇਆ, ਅਤੇ ਇਹ ਪੈਦਲ ਹੀ ਫੌਜਾਂ ਨੇ ਇਸ ਦੀਆਂ ਜਮਤੁੱਲੇ ਭਾਉ ਦੀਆਂ, ਅਤੇ ਆਪਣੀਆਂ ਪਦਾਂਤੀ ਫੌਜਾਂ ਤੋਂ ਇਹ ਆਪ ਅੱਗੇ ਹੋਇਆ।
ਬਰਛੀ ਸੇਲੇ ਸਾਂਗ ਕਟਾਰੀ,
ਜਿਨ੍ਹਾਂ ਦੇ ਪਾਸ ਬਰਛੀਆਂ ਨੇ, ਸੇਲੇ ਹਨ, ਸਾਂਗਾਂ ਹਨ, ਪੂਰੇ ਲੋਹੇ ਦੀਆਂ ਬਣੀਆਂ ਹੋਈਆਂ ਬਰਛੀਆਂ ਵੀ ਹਨ ਅਤੇ ਕਟਾਰਾਂ ਵੀ ਫੜੀਆਂ ਹੋਈਆਂ।
ਤੋਮਰ ਤਰਵਾਰਨ ਗਹਿ ਢਾਲੇ,
ਬਰਛੇ ਤਲਵਾਰਾਂ ਅਤੇ ਢਾਲਾਂ ਪਕੜੀਆਂ ਹੋਈਆਂ ਜਿਨ੍ਹਾਂ ਨੇ।
ਗੁਜਰ ਰੰਗਰ ਬ੍ਰਿੰਦ ਕੁਚਾਲੇ,
ਐਸੇ ਖੋਟੀ ਚਾਲ ਵਾਲੇ ਜਿਹੜੇ ਅਨੇਕਾਂ ਹੀ ਰੰਗੜ ਔਰ ਗੁਜਰ ਹਨ।
ਛੇਰ ਗਵਾਰਨ ਅਧਕ ਬਟੋਰੀ,
ਇਸ ਤਰ੍ਹਾਂ ਮੂਰਖਾਂ ਜਿਹਾਂ ਦੀ ਬਹੁਤ ਸਾਰੀ ਜਿਹੜੀ ਇਹਨਾਂ ਨੇ ਜੋ ਛੇੜ ਆਪਣੀ ਫੌਜ ਹੀ ਬਣਾ ਕੇ ਇਕੱਠੀ ਕੀਤੀ ਹੋਈ।
ਅੱਗੇ ਚੱਲਿਓ ਅਨੰਦਪੁਰ ਓਰੀ,
ਤੇ ਆਪ ਅੱਗੇ ਅੱਗੇ ਹੋ ਕੇ ਜਮਤੁੱਲਾ ਭਾਉ ਚੱਲਿਆ ਸ੍ਰੀ ਅਨੰਦਪੁਰ ਸਾਹਿਬ ਪਾਸੇ ਵੱਲ।
ਬਾਈਸ ਧਾਰਨ ਨਰ ਗ੍ਰਾਮੀਨ,
ਤੇ ਜਿਹੜੇ ਬਾਈ ਧਾਰਨ ਦੇ ਰਾਜਾਂ ਦੇ ਨਗਰਾਂ ਦੇ ਬਹੁਤ ਸਾਰੇ ਲੋਕ ਹੈ, ਉਹ ਧਨ ਦਾ ਲੋਭ ਦੇ ਕੇ ਵੀ ਇਕੱਠੇ ਕੀਤੇ ਹੋਏ ਫੌਜ ਵਿੱਚ ਸ਼ਾਮਿਲ ਕੀਤੇ ਨੇ।
ਚਲੇ ਸੰਗ ਜਿਨ ਕੀ ਗਿਣਤੀ ਨਾ,
ਤੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਬਹੁ ਗਿਣਤੀ ਵਿੱਚ ਹਨ, ਉਹ ਨਾਲ ਤੁਰ ਪਏ।
ਕਲਮ ਲਾਟ ਪੈਦਲ ਦਲ ਬੀਰੰਗ,
ਤੇ ਇਸ ਤਰ੍ਹਾਂ ਦੇ ਪੈਦਲ ਸੂਰਮੇ ਬਣਾਏ ਆ ਸਿਪਾਹੀ, ਤੇ ਪੈਦਲ ਚੱਲਣ ਵਾਲਿਆਂ ਦਾ ਬਹੁਤ ਵੱਡਾ ਦਲ ਜਿਹੜਾ ਹੈ, ਕੁਰਬਲ ਕੁਰਬਲ ਕਰਦਾ ਹੋਇਆ ਇਹ ਰੌਲਾ ਪਾਉਂਦਾ ਹੋਇਆ ਜਾਣ ਲੱਗਾ ਹੈ।
ਚਮਕ ਹੈ ਆਯੁਧ ਪਰਿਓ ਬਹੀਰੰਗ,
ਤੇ ਐਸਾ ਬਹੀਰ ਤੁਰਿਆ ਜਿਨ੍ਹਾਂ ਦੇ ਹੱਥਾਂ ਵਿੱਚ ਸ਼ਸਤਰ ਫੜੇ ਹੋਏ ਚਮਕ ਰਹੇ ਨੇ।
ਛਪੈ ਪੁਰ ਤਜ ਕੈ ਕਹਿਲੂਰ,
ਇਸ ਤਰ੍ਹਾਂ ਕਹਿਲੂਰ ਦੀ ਦੂਣ ਨੂੰ, ਉਸ ਇਲਾਕੇ ਨੂੰ, ਔਰ ਬਿਲਾਸਪੁਰ ਨਗਰ ਨੂੰ ਛੱਡ ਕੇ
ਨਿਰਪਨ ਕੀਨਸ ਅਸਵਾਰੀ
ਪਹਾੜੀ ਦਾਜਿਆ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਸਤੇ ਆਪਣੀਆਂ ਸਵਾਰੀਆਂ ਦੀ ਤਿਆਰੀ ਕੀਤੀ। ਸਵਾਰੀਆਂ ਤੇ ਬਹਿ ਗਏ,
ਮੋਹਰੇ ਧਰੇ ਨਿਸ਼ਾਨ,
ਅੱਗੇ ਅੱਗੇ ਨਿਸ਼ਾਨਚੀਆ ਨੂੰ ਤੋਰਿਆ ਹੈ ਇਹਨਾਂ ਨੇ ਮੋਹਰੀ ਕੀਤਾ।
ਛੋਰ ਫਰਦੇ ਇੱਕ ਵਾਰੀ,
ਇੱਕੋ ਵਾਰ ਹੀ ਆਪਣੀਆਂ ਫੌਜਾਂ ਦੇ ਅੱਗੇ ਨਿਸ਼ਾਨਾ ਝੰਡਿਆਂ ਦੇ ਫਰਲੇ ਖੁੱਲੇ ਛੱਡ ਦਿੱਤੇ।
ਭੀਮ ਚੰਦ ਅਸਵਾਰ,
ਤੇ ਭੀਮ ਚੰਦ ਕਹਿਲੂਰੀਆ ਆਪ ਵੀ ਸਵਾਰ ਹੋਇਆ ਹਾਥੀ ਤੇ।
ਖੜਗ ਗਾਤਰੇ ਤਿੰਨ ਪਾਇੰ,
ਤੇ ਸਵਾਰ ਹੋਣ ਲੱਗਿਆ ਪਹਿਲਾਂ ਆਪਣੇ ਗਾਤਰੇ ਵਿੱਚ ਉਸਨੇ ਤਲਵਾਰ ਧਾਰਨ ਕੀਤੀ ਆ।
ਡਾਲ ਢਾਲ ਨਿਜ ਕੰਧ,
ਤੇ ਆਪਣੇ ਮੋਢੇ ਤੇ ਢਾਲ ਰੱਖੀ ਆ ਕਹਿਲੂਰੀਆ ਭੀਮ ਚੰਦ ਪਹਾੜੀ ਰਾਜੇ ਨੇ।
ਭਲੀ ਬਿੱਦ ਸੋ ਲਟਕਾਇੰ,
ਚੰਗੀ ਤਰ੍ਹਾਂ ਮੋਢੇ ਉੱਪਰ ਢਾਲ ਵੀ ਲਟਕਾ ਲਈ ਹੈ।
ਕਰ ਅਗਰ ਉਧਰ ਜਮ ਤਰ ਤਰੀ,
ਇੱਕ ਹੋਰ ਸ਼ਸਤਰ ਜਿਹੜਾ ਹੈ ਨਾ ਇੱਕ ਕਮਰ ਕੱਸੇ ਦਾ ਜੋ ਜਮ ਧਰ ਹੈ ਜਿਸ ਨੂੰ ਕਮਰ ਕੱਸੇ ਵਿੱਚ ਰੱਖਿਆ ਜਾਂਦਾ ਹੈ ਉਹ ਆਪਣੇ ਪੇਟ ਅੱਗੇ ਲੱਕ ਨਾਲ ਬੰਨੇ ਹੋਏ ਪਰਨੇ ਵਿੱਚ ਪੇਟੀ ਵਿੱਚ ਟਿਕਾ ਲਿਆ।
ਉਤਸਾਹਤ ਪ੍ਰਸਥਾਨ ਕੀ,
ਬੜੇ ਉਤਸ਼ਾਹ ਸਹਿਤ ਹੋ ਕੇ ਜੰਗ ਕਰਨ ਦਾ ਉਤਸ਼ਾਹ ਧਾਰ ਕੇ ਉੱਥੋਂ ਇਹ ਬਿਲਾਸਪੁਰ ਦੀ ਰਾਜਧਾਨੀ ਵੱਲੋਂ ਤੁਰ ਪਏ ਅਨੰਦਪੁਰ ਸਾਹਿਬ ਵੱਲ ਨੂੰ।
ਤਬ ਬਜੀ ਬੰਬ ਧੁੰਦਬ ਅਨਕ,
ਅਨੇਕਾਂ ਹੀ ਧੁੰਦਬ ਨਗਾਰਿਆਂ ਤੇ ਬੰਬ ਲਗਾ ਦਿੱਤੀ, ਚੋਟ ਲਗਾ ਦਿੱਤੀ ਆ।
ਲਰਨ ਹੇਤ ਚਿਤ ਚੌਂਪ ਲੀ,
ਤੇ ਇਸ ਪ੍ਰਕਾਰ ਇਹਨਾਂ ਨੇ ਨਗਾਰਿਆਂ ਤੇ ਚੋਟਾਂ ਲਗਵਾ ਕੇ ਸਤਿਗੁਰੂ ਮਹਾਰਾਜ ਸਾਹਿਬ ਨਾਲ ਔਰ ਸਤਿਗੁਰਾਂ ਦੇ ਖਾਲਸੇ ਨਾਲ ਲੜਨ ਵਾਸਤੇ ਆਪਣੇ ਮਨਾਂ ਨੂੰ ਉਤਸ਼ਾਹਿਤ ਕੀਤਾ।
ਤਿਵੇਂ ਹੀ ਚੱਲਿਓ ਕਟੋਚ,
ਤੇ ਜਿਵੇਂ ਭੀਮ ਚੰਦ ਕਹਿਲੂਰੀਆ ਰਾਜਾ ਤਿਆਰ ਹੋਇਆ ਇਸੇ ਤਰ੍ਹਾਂ ਜਿਹੜਾ ਕਟੋਚੀਆ ਜਿਸਦਾ ਨਾਮ ਵੀ ਘਮੰਡ ਹੈ ਅਤੇ ਹਿਰਦੇ ਵਿੱਚ ਵੀ ਬੜਾ ਘਮੰਡ ਆ ਐਸਾ ਜੋ ਘਮੰਡ ਚੰਦ ਹੈ ਉਹ ਵੀ ਤਿਆਰ ਹੋਇਆ।
ਚੌਂਪ ਚੰਚਲ ਬਹੁ ਬਾਜੀ,
ਅਤੇ ਜਿਸਦਾ ਬਹੁਤ ਹੀ ਚੰਚਲ ਘੋੜਾ ਹੈ ਉਤਸ਼ਾਹ ਸਹਿਤ ਇਹ ਘਮੰਡ ਚੰਦ ਤੁਰਨ ਲੱਗਾ ਆ।
ਜਿਸ ਕੇ ਤਨ ਬਲ ਅਧਿਕ,
ਜਿਸ ਦੇ ਸਰੀਰ ਵਿੱਚ ਬੜਾ ਬਲ ਹੈ ਘਮੰਡ ਚੰਦ ਦੇ।
ਮਨਹੋ ਫਾਂਦਤ ਨਟ ਬਾਜੀ,
ਇਸਦਾ ਜੋ ਘੋੜਾ ਆ ਉਹ ਵੀ ਬੜਾ ਬਲਵਾਨ ਹੈ। ਇਸ ਤਰ੍ਹਾਂ ਜਾਣੋ ਕਿ ਘੋੜਾ ਤੁਰਦਾ ਆ ਜਿਵੇਂ ਕਿ ਨਟ ਬਾਜੀਗਰ ਬਾਜੀਆਂ ਪਾਉਂਦਾ ਹੋਵੇ ਇਵੇਂ ਛਾਲਾਂ ਲਗਾਉਂਦਾ ਹੈ।
ਖੜਗ ਸਿਪਰ ਕਟ ਕਸਤ,
ਅਤੇ ਇਸ ਪ੍ਰਕਾਰ ਫਿਰ ਘਮੰਡ ਚੰਦ ਨੇ ਆਪਣੀ ਤਲਵਾਰ ਗਲੇ ਪਹਿਨੀ ਆ ਔਰ ਢਾਲ ਸਜਾ ਲਈ ਹੈ ਅਤੇ ਲੱਕ ਬੰਨ ਲਿਆ।
ਤੁਰਮ ਤਬ ਤੁਰਨ ਬਾਜੀ,
ਅਤੇ ਛੇਤੀ ਹੀ ਤੁਰੜੀਆਂ ਵਜਵਾ ਦਿੱਤੀਆਂ ਨੇ ਤਿਆਰੀ ਕਰਨ ਲਈ।
ਬਾਜੀ ਬਾਜੀ ਬੇਰ ਲਰਿਓ,
ਬਾਜੀ ਬਾਜੀ ਬੇਰ, ਸੋ ਜਿਹੜਾ ਇਸਦਾ ਸੁੰਦਰ ਘੋੜਾ ਹੈ ਸੋ ਜਾਣੋ ਕਿ ਕਈ ਵੇਰਾ ਲੜਨ ਵੇਲੇ ਬਾਜੀ ਵੇਲੇ ਜੰਗ ਦੀ ਖੇਡ ਵੇਲੇ ਸੋ ਬਾਜੀਆਂ ਪਾਉਣ ਵਾਲਾ ਜੋ ਬਹੁਤ ਚੰਚਲ ਹੈ ਘੋੜਾ।
ਲਰਿਓ ਜਬ ਰਾਰ ਹੈ ਬਾਜੀ,
ਅਤੇ ਜਦੋਂ ਕਿਤੇ ਵੀ ਜੰਗ ਦੀ ਬਾਜੀ ਹੋਈ ਹੈ ਉਸ ਵੇਲੇ ਇਸੇ ਘੋੜੇ 'ਤੇ ਸਵਾਰ ਹੋ ਕੇ ਘਮੰਡ ਚੰਦ ਲੜਨ ਲਈ ਜਾਂਦਾ ਰਿਹਾ।
ਇਮ ਭੂਪ ਕਾਂਗੜੋ ਕੋ ਬਲੀ,
ਅਤੇ ਇਸ ਪ੍ਰਕਾਰ ਘਮੰਡ ਚੰਦ ਵੀ ਤਿਆਰ ਹੋਇਆ ਅਤੇ ਜਿਹੜਾ ਕਾਂਗੜ ਦਾ ਰਾਜਾ ਹੈ ਉਹ ਵੀ ਬੜੇ ਬਲ ਵਾਲਾ ਜੋ ਕ੍ਰੋਧ ਸਹਿਤ ਹੋਇਆ।
ਭਾਥਾ ਸਾਥ ਖਤੰਬ ਪਰ, ਭਾਥਾ ਸਾਥ ਖਤੰਗ ਪਰ,
ਖਤੰਗ ਪਰ, ਸੋ ਸਾਥ ਖਤੰਗ ਪੱਥੇ ਜੋ ਪੱਥੇ ਨੂੰ ਇਹਨੇ ਬੜੇ ਤਿੱਖੇ ਤੀਰਾਂ ਨਾਲ ਭਰ ਲਿਆ ਕਟੋਚੀਏ ਰਾਜੇ ਨੇ।
ਚੱਪ ਚੱਲਿਓ ਲਰਨ ਪ੍ਰਭ ਪੁਰਖ ਸੋ,
ਅਤੇ ਬੜਾ ਖਿਝ ਕੇ ਇਹ ਪੂਰਨ ਪੁਰਖ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਲੜਨ ਵਾਸਤੇ ਜਾਣ ਲੱਗਿਆ।
ਦਿਸ਼ ਅਨੰਦਪੁਰ ਦ੍ਰਿਸ਼ਟ ਧਰ,
ਸੋ ਇਹ ਕਾਂਗੜ ਦਾ ਰਾਜਾ ਤਿਆਰ ਹੋਇਆ ਸ੍ਰੀ ਅਨੰਦਪੁਰ ਸਾਹਿਬ ਨੂੰ ਵੱਲ ਨੂੰ ਨਿਗਾਹ ਕਰਕੇ ਤੁਰਿਆ।
ਜਸੋ ਵਾਰੀਆ ਮਹਿਪ,
ਜਸੋ ਵਾਰੀਆ ਜਿਹੜਾ ਜਸਵਾਲੀਆ ਵੱਡਾ ਰਾਜਾ ਹੈ,
ਸੂਰਮਾ ਮਨ ਅਹੰਕਾਰੀ,
ਤੇ ਬਹੁਤ ਹੀ ਵੱਡਾ ਸੂਰਮਾ ਮੰਨਿਆ ਜਾਂਦਾ ਮਨ ਵਿੱਚ ਹੰਕਾਰ ਵਾਲਾ ਜਸਵਾਲੀਆ।
ਤਰਨ ਬੈਸ ਤਨ ਬਿਖੈ,
ਜਿਸ ਦੀ ਜਵਾਨੀ ਦੀ ਅਵਸਥਾ ਹੈ ਸਰੀਰ ਦੀ।
ਮਹਾ ਸੁੰਦਰ ਦੁਤਕਾਰੀ,
ਤੇ ਬਹੁਤ ਹੀ ਸੋਭਾ ਵਾਲਾ ਇਸ ਨੂੰ ਸੋਹਣਾ ਸੁੰਦਰ ਸਰੀਰ ਵਾਲਾ ਜਸਵਾਲੀ ਰਾਜੇ ਨੂੰ ਇਸ ਦੇ ਸਿਪਾਹੀਆਂ ਵਿੱਚ ਮੰਨਿਆ ਜਾਂਦਾ ਹੈ।
ਕਸ ਕਿਰਪਾਨ ਕੱਟ ਸੰਗ,
ਤੇ ਇਸ ਨੇ ਆਪਣੇ ਲੱਕ ਨਾਲ ਤਲਵਾਰ ਧਾਰਨ ਕਰ ਲਈ।
ਢਾਲ ਤਰ ਰੰਗ ਜੋਕਾਰੀ
ਤੇ ਕਾਲੇ ਰੰਗ ਦੇ ਚਮੜੇ ਵਾਲੀ ਢਾਲ ਇਸਨੇ ਆਪਣੇ ਗਲੇ ਵਿੱਚ ਪਹਿਨ ਲਈ ਆ।
ਗਹਿ ਕਮਾਨ ਤਬ ਹਾਥ
ਆਪਣੇ ਹੱਥ ਵਿੱਚ ਕਮਾਨ ਪਕੜ ਲਈ।
ਓਜ ਤੇ ਕਸ ਟੰਕਾਰੀ
ਤੇ ਬੜੇ ਬਲ ਦੇ ਨਾਲ ਕਮਾਨ ਦੀ ਤੰਦੀ ਨੂੰ ਇਸਨੇ ਕਸ ਕੇ ਟਣਕਾਇਆ ਹੈ, ਟਣਕਾ ਕੇ ਵੇਖਿਆ।
ਢਿਗ ਹੋਤੋ ਮਸਤ ਹਾਥੀ ਮਹਿਦ
ਤੇ ਬਹੁਤ ਵੱਡਾ ਇੱਕ ਮਸਤ ਹਾਥੀ ਇਸਦੇ ਪਾਸ ਸੀ ਜਿਸ ਵਾਲੀਏ ਰਾਜੇ ਕੋਲ।
ਚਲਤ ਭਇਓ ਤਿਸ ਪਰ ਚੜਿਓ
ਉਸ ਮਸਤ ਹਾਥੀ ਤੇ ਸਵਾਰ ਹੋ ਕੇ ਜਿਸ ਵਾਲੀਆ ਰਾਜਾ ਚੜ੍ਹ ਕੇ ਤੁਰਨ ਲੱਗਾ ਆ।
ਜਿਸ ਨਾਮ ਕੇਸਰੀ ਚੰਦ ਕਹੇ
ਤੇ ਜਿਸ ਦਾ ਨਾਮ ਕੇਸਰੀ ਚੰਦ ਕਿਹਾ ਜਾਂਦਾ ਜਿਸ ਵਾਲੀਏ ਰਾਜੇ ਦਾ।
ਲੜਨ ਵੀਰ ਰਸ ਉਰ ਵੜਿਓ
ਜਿਸ ਨੇ ਲੜਨ ਵਾਸਤੇ ਆਪਣੇ ਮਨ ਵਿੱਚ ਬਹੁਤ ਕ੍ਰੋਧ ਵਧਾ ਲਿਆ।
ਨਿਰਪਤ ਹੰਡੂਰੀ ਚੜਿਓ
ਇਹ ਹੰਡੂਰੀਆ ਜਿਹੜਾ ਰਾਜਾ ਆ ਉਹ ਵੀ ਸਵਾਰ ਹੋ ਗਿਆ।
ਧਰੇ ਸ਼ਸਤਰਨ ਸਭ ਸੰਗਾ
ਤੇ ਸਭ ਸ਼ਸਤਰ ਆਪਣੇ ਸਰੀਰ ਤੇ ਹੰਡੂਰੀਏ ਰਾਜੇ ਨੇ ਵੀ ਧਾਰਨ ਕਰ ਲਏ ਆ।
ਰਾਜਨੀਤ ਮਹਿ ਚਤੁਰ
ਜਿਹੜਾ ਰਾਜਨੀਤੀ ਵਿੱਚ ਰਾਜਨੀਤੀ ਦੀਆਂ ਨੀਤੀਆਂ ਜਾਣਨ ਵਿੱਚ ਬੜਾ ਹੀ ਚਲਾਕ ਹੈ।
ਕਹੇ ਸਭ ਬੁੱਧ ਉਤੰਗਾ
ਜਿਸ ਨੂੰ ਬੜਾ ਹੀ ਸਿਆਣਾ ਬੁੱਧਵਾਨ ਕਹਿੰਦੇ ਹਨ ਹੰਡੂਰੀਏ ਰਾਜੇ ਨੂੰ ਲੋਕ।
ਭੀਮ ਚੰਦ ਕੇ ਸੰਗ ਕਥੈ ਭੀਮ ਚੰਦ ਕੇ ਸੰਗ
ਤੇ ਭੀਮ ਚੰਦ ਕਹਿਲੂਰੀਏ ਰਾਜੇ ਦੇ ਨਾਲ
ਕਥੈ ਬਹੁ ਜੰਗ ਪ੍ਰਸੰਗਾ
ਜੰਗ ਦੀਆਂ ਬੜੀਆਂ ਗੱਲਾਂ ਬਾਤਾਂ ਇਹ ਨੇੜੇ ਰਹਿ ਕੇ ਕਰਨ ਵਾਲਾ ਹੈ ਹੰਡੂਰੀਆ ਰਾਜਾ।
ਪਿਖਤ ਬਾਹਨੀ ਵੱਡੀ
ਤੇ ਬਹੁਤ ਵੱਡੀ ਫੌਜ ਇਹਨਾਂ ਨੇ ਜਦੋਂ ਆਪਣੀ ਇਕੱਠੀ ਹੋਈ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੱਲ ਨੂੰ ਜਾਣ ਲੱਗਿਆਂ ਦੇਖੀ ਹੈ।
ਚਲੀ ਜਿਮ ਉਮਟਤ ਗੰਗਾ
ਤੇ ਇਸ ਤਰ੍ਹਾਂ ਚੜ੍ਹ ਕੇ ਫੌਜ ਚੱਲੀ ਵੇਖੀ ਇਹਨਾਂ ਨੇ ਕਿ ਜਿਵੇਂ ਕਿ ਇਹ ਤਾਂ ਗੰਗਾ ਦੇ ਜਲ ਦਾ ਹੀ ਪ੍ਰਵਾਹ ਜਿਵੇਂ ਚੜ੍ਹ ਚੱਲਿਆ ਹੋਵੇ।
ਬਟ ਗਜ ਪਰ ਭਇਓ ਅਰੋਹ ਸੋ
ਤੇ ਇਸ ਤਰ੍ਹਾਂ ਫਿਰ ਵੱਡੇ ਹਾਥੀਆਂ ਤੇ ਇਹ ਸਵਾਰ ਹੋ ਕੇ ਜਾਣ ਲੱਗੇ ਆ।
ਚਮੂ ਚਮੂ ਦਹ ਦਿਸ਼ ਚਲੀ
ਤੇ ਦਸਾਂ ਦਿਸ਼ਾਵਾਂ ਵਿੱਚੋਂ ਜਾਣੋ ਫੌਜ ਹੀ ਫੌਜ ਇਧਰੋਂ ਉਧਰੋਂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਪਹਾੜੀਆਂ ਦੀ ਕੂਚ ਕਰਨ ਲੱਗੀ ਹੈ।
ਗਹਿ ਬਹੁਤ ਫੰਗ ਸੇਲੇ ਸਿਪਰ
ਜਿੰਨਾਂ ਨੇ ਬੰਦੂਕਾਂ ਫੜੀਆਂ ਹੋਈਆਂ ਸੇਲੇ ਨੇਜੇ ਢਾਲਾਂ ਤਲਵਾਰਾਂ ਧਾਰਨ ਕੀਤੀਆਂ ਹੋਈਆਂ ਹਨ ਹੱਥਾਂ ਵਿੱਚ।
ਪਰਬਤ ਨਿਕਸਤ ਕਲਮਲੀ
ਇਸ ਤਰ੍ਹਾਂ ਇਹ ਪਹਾੜੀ ਰਾਜੇ ਪਹਾੜੀ ਇਲਾਕੇ ਵਿੱਚੋਂ ਕਲ ਮਲਾਉਂਦੇ ਹੋਏ ਰੌਲਾ ਪਾਉਂਦੇ ਹੋਏ ਨਿਕਲ ਰਹੇ ਆ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾਣ ਵਾਸਤੇ।
ਗਿਣਤੀ ਕਹੇ ਕਹੇ ਕਰੇ
ਤੇ ਕਵੀ ਜੀ ਦੱਸਦੇ ਕਿ ਜਿੰਨੀ ਵੱਡੀ ਗਿਣਤੀ ਵਿੱਚ ਇਹਨਾਂ ਦੀ ਫੌਜ ਹੈ ਸਾਧ ਸੰਗਤ ਜੀ ਤੁਹਾਨੂੰ ਆਪਾਂ ਕਿੰਨੀ ਕੁ ਗਿਣਤੀ ਇਹਨਾਂ ਦੀ ਕਰ ਕਰਕੇ ਦੱਸੀਏ।
ਅਪਰ ਰਾਜੇ ਚੜ੍ਹ ਚਾਲੇ
ਹੋਰ ਵੀ ਜਿਹੜੇ ਪਹਾੜੀ ਰਾਜੇ ਭੀਮ ਚੰਦ ਕਹਿਲੂਰੀਏ ਨੇ ਸੁਨੇਹਾ ਭੇਜ ਕੇ ਬੁਲਾਇਆ ਉਹ ਫੌਜਾਂ ਸਮੇਤ ਅਨੰਦਪੁਰ ਸਾਹਿਬ ਵੱਲ ਨੂੰ ਚੜ੍ਹ ਕੇ ਚੱਲੇ ਆ।
ਕੁੱਲੂ ਕੈਂਠਲ ਅਰ ਪੁਟੰਤ
ਤੇ ਕੁੱਲੂ ਮਨਾਲੀ ਵੱਲ ਦੇ ਔਰ ਕੈਂਠਲ ਜੋ ਕਿਉਂਥਲ ਇਲਾਕੇ ਦੇ ਹਨ ਸ਼ਿਮਲੇ ਵਿੱਚ ਜੋ ਹੈ ਔਰ ਪੁਟੰਤ ਦਾ ਜੋ ਇਲਾਕਾ ਹੈ ਉੱਥੋਂ ਦਾ ਰਾਜਾ ਵੀ ਆਇਆ ਫੌਜਾਂ ਲੈ ਕੇ।
ਗਨ ਜੰਮੂ ਵਾਲੇ
ਤੇ ਬਹੁਤ ਸਾਰੇ ਜੰਮੂ ਵਾਲੇ ਰਾਜੇ ਵੀ ਉਹ ਵੀ ਆ ਇਕੱਠੇ ਹੋਏ ਹਨ ਫੌਜਾਂ ਲੈ ਕੇ।
ਪੁਨ ਗੁਲੇਰੀਆ ਚੜਿਓ
ਤੇ ਗੁਲੇਰੀਆ ਰਾਜਾ ਜਿਹੜਾ ਗੁਲੇਰੀਆ ਉਹ ਵੀ ਫੌਜਾਂ ਸਹਿਤ ਚੜ੍ਹ ਕੇ ਚੱਲਿਆ।
ਔਰ ਡਡਵਾਰ ਨਰੇਸ਼ੰ
ਤੇ ਹੋਰ ਡੱਡ ਵਾਲੀਏ ਰਾਜੇ ਵੀ ਆਪਣਿਆਂ ਸਿਪਾਹੀਆਂ ਨੂੰ ਲੈ ਆਏ ਨੇ।
ਸ੍ਰੀ ਨਗਰ ਕੀ ਚਮੂ ਚਲੀ
ਤੇ ਸ੍ਰੀ ਨਗਰ ਕੀ ਚਮੂ ਜਿਹੜੀ ਸ੍ਰੀਨਗਰ ਗੜਵਾਲ ਇਲਾਕੇ ਦੀ ਫੌਜ ਹੈ।
ਚਲੀ ਧਰ ਸ਼ਸਤਰ ਅਸ਼ੇਸ਼ੰ
ਤੇ ਸਾਰੇ ਸ਼ਸਤਰ ਧਾਰਨ ਕਰਕੇ ਇਹ ਚੱਲ ਪਏ ਹਨ।
ਬਡਪੁਰ ਬੁਸ਼ਹਿਰ ਕੇ ਪਟ ਮਿਲੇ
ਤੇ ਵੱਡਾ ਜਿਹੜਾ ਨਗਰ ਹੈ ਬੁਸ਼ਹਿਰ ਨਾਮ ਦਾ ਉੱਥੋਂ ਦੇ ਵੀ ਬਹੁਤ ਸਾਰੇ ਸਿਪਾਹੀ ਲੈ ਕੇ ਉੱਥੋਂ ਦਾ ਜਿਹੜਾ ਜੋ ਜਰਨੈਲ ਹੈ ਆ ਗਿਆ ਹੈ।
ਪੈਦਲ ਤੇ ਅਸਵਾਰ ਗਨ
ਤੇ ਬਹੁਤ ਸਾਰੇ ਕਈ ਪੈਦੰਤੀ ਨੇ ਪੈਦਲ ਤੁਰਨ ਵਾਲੇ ਆ ਤੇ ਕਈ ਘੋੜ ਸਵਾਰ ਹਨ।
ਪੁਨ ਚੜ੍ਹ ਚੰਦੇਰੀਆ ਚਤੁਰ ਚਿੱਤ
ਤੇ ਜਿਹੜਾ ਚੰਦੇਰੀਆ ਰਾਜਾ ਆ ਆਪਣੇ ਮਨ ਵਿੱਚ ਜੰਗ ਕਰਨ ਦੀਆਂ ਬਹੁਤ ਚਲਾਕੀਆਂ ਕਰਨੀਆਂ ਜੋ ਜਾਣਦਾ ਹੈ।
ਚੌਕਸ ਚੰਚਲ ਚਲਤ ਰਨ
ਤੇ ਜੋ ਬੜਾ ਹੀ ਸਾਵਧਾਨ ਹੋ ਕੇ ਰਹਿੰਦਾ ਹੈ ਜੰਗ ਦੇ ਮੈਦਾਨ ਵਿੱਚ ਇੱਧਰ ਉੱਧਰ ਫਿਰਨ ਵਿੱਚ ਛਾਲਾਂ ਮਾਰ ਕੇ ਆਪਣਾ ਵਾਰ ਕਰਨ ਵਿੱਚ ਤੇ ਆਪਣੇ ਆਪ ਨੂੰ ਛਾਲ ਮਾਰ ਕੇ ਪਿੱਛੇ ਹੋ ਕੇ ਆਪਣਾ ਵਾਰ ਕਰਨ ਜੋ ਵਾਰ ਬਚਾਉਣ ਵਿੱਚ ਵੀ ਬੜਾ ਇਹ ਚਤੁਰ ਹੈ ਇਹ ਰਾਜਾ।
ਚੌਕਸ ਚੰਚਲ ਚਲਤ ਰਨ,
ਚੱਲਦਾ ਹੈ ਜਦੋਂ ਜੰਗ ਵਿੱਚ ਬੜਾ ਸਾਵਧਾਨ ਹੋ ਕੇ।
ਨੂਰਪੁਰੀ ਸੰਗ ਸੈਨ,
ਇਹ ਚੰਦੇਰੀਆ ਰਾਜਾ ਹੈ ਔਰ ਇੱਕ ਨੂਰਪੁਰੀਆ ਰਾਜਾ ਜੋ ਹੈ ਉਸਦੇ ਨਾਲ ਵੀ ਉਸਦੀ ਸੈਨਾ ਹੈ।
ਚੜਿਓ ਦੁੰਦਬ ਬੜ ਬਾਜਿਓ,
ਤੇ ਚੜ ਕੇ ਚੱਲਿਆ ਹੈ ਜਦੋਂ ਤੇ ਆਪਣੀਆਂ ਫੌਜਾਂ ਦਾ ਉਤਸ਼ਾਹ ਵਧਾਉਣ ਲਈ ਇਸਨੇ ਨਗਾਰੇ ਵਜਵਾ ਦਿੱਤੇ ਆ।
ਕਿਤਕ ਦੜੋਲੀ ਮਿਲੇ,
ਤੇ ਦੜੋਲੀ ਇਲਾਕੇ ਦੇ ਜਿਹੜੇ ਲੋਕ ਆ ਉਹ ਵੀ ਸ਼ਸਤਰ ਧਾਰਨ ਕਰਕੇ ਸਿਪਾਹੀ ਬਣ ਕੇ ਆਣ ਮਿਲੇ ਪਹਾੜੀਆਂ ਵਿੱਚ।
ਆਪਣੋ ਦਲ ਬਲ ਸਾਜਿਓ,
ਤੇ ਆਪਣਾ ਬਲ ਵਾਲਾ ਦਲ ਜਿਨ੍ਹਾਂ ਨੇ ਬੜਾ ਹੀ ਤਿਆਰ ਕੀਤਾ ਹੋਇਆ।
ਮੰਡਸਪਤੀ ਵਿਸਾਲ, ਔਰ
ਮੰਡਸਪਤੀ ਵਿਸਾਲ ਜਿਹੜਾ ਮੰਡੀ ਦਾ ਰਾਜਾ ਹੈ ਵੱਡਾ,
ਔਰ ਚੰਬਿਆਲ ਸੈਲ ਗਨ,
ਤੇ ਹੋਰ ਚੰਬਿਆਲ ਦੇ ਚੰਬਿਆਲ ਜਾਤ ਵਾਲੇ ਚੰਬੇ ਦੇ ਰਾਜੇ ਸਮੇਤ ਬਹੁਤ ਸਾਰੇ ਜੋ ਸਿਪਾਹੀ ਹਨ ਇਕੱਠੇ ਹੋਏ।
ਨਿਜ ਨਿਜ ਬੰਦੇ ਟੋਲ,
ਤੇ ਆਪੋ ਆਪਣੇ ਟੋਲੇ ਬੰਨ ਕੇ ਉਹ ਆ ਰਹੇ ਹਨ ਅਨੰਦਪੁਰ ਸਾਹਿਬ ਵੱਲ ਨੂੰ ਹੁਣ ਜਾਣ ਲੱਗੇ ਨੇ।
ਕਹਾਂ ਕਹੀ ਇਹ ਗਨ ਨਾ ਗਨ,
ਤੇ ਕਵੀ ਜੀ ਦੱਸਦੇ ਆ ਕਿ ਉਹਨਾਂ ਦੀ ਗਿਣਤੀ ਆਪਾਂ ਸੋ ਕਿਵੇਂ ਕਰ ਸਕਦੇ, ਕਿੰਨੀ ਕੁ ਗਿਣਤੀ, ਸਭ ਨੂੰ ਗਿਣ ਗਿਣ ਕੇ ਸਭ ਦੇ ਨਾਮ ਦੱਸੀਏ ਜਾਂ ਗਿਣ ਗਿਣ ਕੇ ਸਾਰੇ ਜਥਿਆਂ ਬਾਬਤ ਕਹਿ ਕੇ ਤੁਹਾਨੂੰ ਸੁਣਾਈਏ।
ਮਗ ਚਲਤ ਉਡੀ ਰਜ ਗਗਨ ਕੋ,
ਤੇ ਇਸ ਤਰ੍ਹਾਂ ਜਦੋਂ ਰਾਹ ਵਿੱਚ ਚੱਲ ਪਏ ਆ ਤਾਂ ਫਿਰ ਅਨੰਦਪੁਰ ਸਾਹਿਬ ਵੱਲ ਨੂੰ ਜਾਂਦਿਆਂ ਹੋਇਆਂ ਇਹਨਾਂ ਦੇ ਆਪਣੇ ਘੋੜਿਆਂ ਹਾਥੀਆਂ ਔਰ ਪੈਦਲ ਜਵਾਨਾਂ ਦੇ ਤੁਰਨ ਨਾਲ ਹੀ ਜਿਹੜੀ ਧੂੜ ਉੱਡ ਉੱਡ ਕੇ ਆਕਾਸ਼ ਵਿੱਚ ਫੈਲ ਗਈ ਹੈ ਤੇ ਇਹਨਾਂ ਦੀਆਂ ਆਪਣੀਆਂ ਹੀ ਅੱਖਾਂ ਭਰਨ ਲੱਗੀਆਂ।
ਸੂਰਜ ਤੇਜ ਅਛਾਦ ਲੀਏ,
ਤੇ ਜਿਸ ਰਾਹ ਵਿੱਚ ਉੱਡਦੀ ਹੋਈ ਧੂੜ ਨੇ ਜਾਣੋ ਕਿ ਸੂਰਜ ਦਾ ਹੀ ਤੇਜ ਪ੍ਰਕਾਸ਼ ਜਿਹੜਾ ਹੈ ਉਹ ਢੱਕ ਲਿਆ।
ਬਹੁ ਅੰਧ ਧੁੰਦ ਸਭ ਦਿਸ਼ਨ ਮਹਿ,
ਸਾਰੇ ਦਿਸ਼ਾਵਾਂ ਵਿੱਚ ਮਾਨੋ ਕਿ ਹਨੇਰਾ ਹੀ ਹਨੇਰਾ ਛਾ ਗਿਆ ਹੈ ਅੰਨਿਆਂ ਕਰਨ ਵਾਲਾ।
ਖਰਬਰਾਟ ਸਭ ਗਿਰਨ ਕੀ,
ਤੇ ਸਭ ਪਹਾੜੀ ਇਲਾਕਿਆਂ ਦੇ ਵਿੱਚ ਬਹੁਤ ਹੀ ਰੌਲਾ ਪੈ ਰਿਹਾ ਹੈ।
ਦੋਹਰਾ ਇਸ ਪ੍ਰਕਾਰ ਸਹਿਨਾ ਸਕਲ,
ਇਸ ਤਰ੍ਹਾਂ ਜਿਹੜੀ ਫੌਜ ਹੈ ਬਹੁਤ ਸਾਰੀ ਇਹਨਾਂ ਪਹਾੜੀਆਂ ਨੇ ਇਕੱਠੀ ਕੀਤੀ ਹੈ ਅਨੰਦਪੁਰ ਸਾਹਿਬ ਵੱਲ ਨੂੰ ਕੂਚ ਕਰਨ ਲਈ।
ਚਲੀ ਸੰਗ ਗਿਰਨਾਥ,
ਪਹਾੜੀ ਰਾਜਿਆਂ ਨਾਲ ਇਹ ਫੌਜਾਂ ਜਾ ਰਹੀਆਂ ਨੇ।
ਪੂਰੇ ਆਨੰਦ ਸਨਮੁਖ ਪਈ,
ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਸਾਹਮਣੇ ਜਾ ਪਹੁੰਚੇ।
ਸ਼ਸਤਰ ਧਰੇ ਸਭ ਹਾਥ,
ਜਿਨ੍ਹਾਂ ਨੇ ਸਭਨਾਂ ਨੇ ਆਪਣੇ ਹੱਥਾਂ ਵਿੱਚ ਸ਼ਸਤਰ ਫੜੇ ਹੋਏ ਹੈ।
ਚੌਪਈ ਸੁਧ ਕੇ ਕਰਨ ਹਾਰ ਤਬ ਆਏ,
ਤਦੋਂ ਫਿਰ ਇਹਨਾਂ ਦੇ ਆਉਣ ਦੀ ਜੋ ਖਬਰ ਹੈ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪਾਸ ਸੂਹੀਏ ਆ ਪਹੁੰਚੇ ਹਨ।
ਵਿੱਚ ਦੀਵਾਨ ਜਹਿ ਗੁਰੂ ਸੁਹਾਏ,
ਖਬਰ ਦੇਣ ਵਾਸਤੇ ਉਹ ਸੂਹੀਏ ਆ ਪੁੱਜਿਆ ਜਿੱਥੇ ਕਿ ਦੀਵਾਨ ਸਜਾ ਕੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣਿਆਂ ਸਿੰਘ ਸੂਰਮਿਆਂ ਦੀਆਂ ਫੌਜਾਂ ਵਿੱਚ ਸੁਭਾਇਮਾਨ ਹੋ ਰਹੇ ਆ।
ਬੈਠੇ ਕਹਾਂ ਆਪ ਚਿੱਤ ਸ਼ਾਂਤੀ,
ਤੇ ਸੂਹੀਆਂ ਨੇ ਆ ਕੇ ਆਖਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਤਾਂ ਚਿੱਤ ਵਿੱਚ ਬਹੁਤ ਸ਼ਾਂਤ ਸੁਭਾਅ ਧਾਰਨ ਕਰਕੇ ਇੱਥੇ ਬੈਠੇ ਹੋਏ ਹੋ ਟਿਕ ਕੇ।
ਚੜ੍ਹੇ ਨਿਰਪਤ ਕਰ ਅੰਖੈ ਰਾਤੀ,
ਸਤਿਗੁਰੂ ਜੀ ਤੁਹਾਡੇ ਵੱਲ ਨੂੰ ਪਹਾੜੀ ਰਾਜੇ ਅੱਖਾਂ ਲਾਲ ਕਰਕੇ ਆ ਰਹੇ ਨੇ।
ਬੇਸ਼ੁਮਾਰ ਦਲ ਗਿਰਨ ਬਟੋਰਾ,
ਤੇ ਬਹੁਤ ਵੱਡੀ ਗਿਣਤੀ ਵਿੱਚ ਪਹਾੜੀ ਰਾਜਿਆਂ ਨੇ ਆਪਣਾ ਪਹਾੜੀ ਦਲ ਇਕੱਠਾ ਕਰ ਲਿਆ ਆ।
ਪਹੁੰਚੇ ਲਖੋ ਆਪਣੀ ਓਰਾ,
ਤੇ ਆਪਣੇ ਪਾਸ ਨੇੜੇ ਹੀ ਉਹਨਾਂ ਨੂੰ ਪਹੁੰਚੇ ਹੀ ਜਾਣੋ ਹੁਣ ਸਤਿਗੁਰੂ ਜੀ।
ਸ਼ਤਰ ਮਿੱਤਰ ਜੇ ਅਖਲ ਪਹਾੜੀ,
ਤੇ ਜਿਹੜੇ ਆਪਸ ਵਿੱਚ ਪਹਾੜੀਏ ਦੁਸ਼ਮਣ ਸਨ, ਕਈ ਪਹਿਲਾਂ ਦੁਸ਼ਮਣੀ ਕਰਿਆ ਕਰਦੇ ਸੀ ਆਪਸ ਵਿੱਚ ਮਿਲਦੇ ਨਹੀਂ ਸਨ, ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਦੁਸ਼ਮਣ ਮਿੱਤਰ ਸਨ ਨਾ ਉਹ ਵੀ ਮਹਾਰਾਜ ਇਕੱਠੇ ਹੋ ਗਏ ਆ, ਸਭ ਇਕੱਤਰ ਹੋ ਕੇ ਆਉਣ ਲੱਗੇ ਹਨ।
ਅਬ ਮਿਲ ਕਰ ਹਿਤ ਆਪ ਮਜਹਰੀ,
ਤੇ ਆਪਸ ਵਿੱਚ ਬੜੀ ਸਾਂਝ ਨਾਲ ਮਿਲ ਕੇ ਆ ਰਹੇ ਨੇ।
ਆਨੰਦਪੁਰ ਛੁਟਕਾਵਨ ਕਾਜੂ,
ਸਤਿਗੁਰੂ ਜੀ ਤੁਹਾਡੇ ਪਾਸੋਂ ਸ੍ਰੀ ਅਨੰਦਪੁਰ ਸਾਹਿਬ ਇਹ ਨਗਰ ਛੁਡਾਉਣ ਦਾ ਉਹ ਕੰਮ ਕਰਨ ਲੱਗੇ ਹਨ।
ਸਭ ਆਏ ਵੱਡ ਕਰਿਓ ਸਮਾਜੂ,
ਬਹੁਤ ਵੱਡਾ ਸਾਜੋ ਸਮਾਨ ਉਹਨਾਂ ਨੇ ਜੰਗ ਦਾ ਇਕੱਠਾ ਕੀਤਾ ਆ, ਆਪਣੀਆਂ ਫੌਜਾਂ ਲੈ ਕੇ ਆ ਰਹੇ ਨੇ ਸ਼ਸਤਰਾਂ ਸਮੇਤ।
ਵਿੱਚ ਦੀਵਾਨ ਸਤਿਗੁਰੂ ਬਖਾਨਾ,
ਤੇ ਇਸ ਪ੍ਰਕਾਰ ਜਦੋਂ ਦੀਵਾਨ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਦੱਸਿਆ ਹੈ ਸੂਹੀਆਂ ਨੇ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੋਂ ਕਹਿਣ ਲੱਗੇ ਹਨ ਖਾਲਸੇ ਨੂੰ,
ਸੁਣੋ ਖਾਲਸਾ ਬਨ ਸਵਧਾਨਾ,
ਖਾਲਸਾ ਜੀ ਸੁਣੋ ਸਾਵਧਾਨ, ਤਿਆਰ ਪਰ ਤਿਆਰ ਹੋ ਜਾਓ।
ਹੋਏ ਹੈ ਅਬ ਘਮੰਡ ਬਲਵੰਡਾ।
ਤੇ ਹੁਣ ਬਹੁਤ ਹੀ ਬਲ ਦੇ ਸਹਿਤ ਘਮਸਾਨ ਦਾ ਯੁੱਧ ਕਰਨਾ ਪਵੇਗਾ ਪਹਾੜੀ ਟਿੱਡੀ ਦਲ ਫੌਜਾਂ ਨਾਲ।
ਸੰਗਰ ਕਰੋ ਬਿਲੰਦ ਪ੍ਰਚੰਡਾ।
ਤੇ ਬਹੁਤ ਵੱਡਾ ਭਿਆਨਕ ਜੰਗ ਕਰਕੇ ਦਿਖਾਉਣਾ ਪਹਾੜੀ ਸੈਨਾ ਨਾਲ ਤੁਸਾਂ ਹੁਣ।
ਇਨਕੇ ਸਮ ਕੋ ਨਾਹਿਨ ਆਛੀ।
ਤੇ ਇਹ ਐਸਾ ਜਿਹੜਾ ਜੰਗ ਯੁੱਧ ਕਰਨਾ ਸੂਰਬੀਰ ਯੋਧੇ ਬਣ ਕੇ, ਤੇ ਇਸ ਜੰਗ ਯੁੱਧ ਦੇ ਕਰਨ ਸਮਾਨ ਹੋਰ ਕੋਈ ਚੰਗਾ ਕਾਰਜ ਨਹੀਂ ਹੋਵੇਗਾ, ਸਮਝ ਲਓ ਆਪਣੇ ਮਨਾਂ ਵਿੱਚ।
ਲੋਕ ਪਰਲੋਕ ਸੁਖਦ ਬੜ ਬਾਛੀ।
ਤੇ ਜੇਕਰ ਲੋਕ ਪਰਲੋਕ ਦਾ ਵੱਡਾ ਸੁਖ ਆਨੰਦ ਪ੍ਰਾਪਤ ਕਰਨਾ ਚਾਹੁੰਦੇ ਹੋ ਨਾ, ਤਾਂ ਜੰਗ ਯੁੱਧ ਤੋਂ ਬਿਨਾਂ ਹੋਰ ਕੋਈ ਵੱਡਾ ਸ੍ਰੇਸ਼ਟ ਕਾਰਜ ਨਹੀਂ ਹੋਵੇਗਾ ਲੋਕ ਪ੍ਰਲੋਕ ਦੇ ਸੁਖ ਦੀ ਪ੍ਰਾਪਤੀ ਲਈ।
ਨਿਰਭੈ ਜੰਗ ਮਹਿ ਖੜਗ ਪ੍ਰਹਾਰ।
ਨਿਰਭੈ ਹੋ ਕੇ ਆਪਣੇ ਮਨ ਵਿੱਚੋਂ ਡਰ ਛੱਡ ਕੇ ਜੰਗ ਦੇ ਮੈਦਾਨ ਵਿੱਚ ਜਦੋਂ ਤੇਗ ਔਰ ਹੋਰ ਸ਼ਸਤਰ ਆਦਿਕ ਚਲਾਓਗੇ।
ਸਮੁਖ ਥਿਰ ਹੋ ਸ਼ਤਰਨ ਗਨ ਮਾਰੋ।
ਤੇ ਵੈਰੀਆਂ ਦੇ ਸਾਹਮਣੇ ਠਹਿਰ ਕੇ ਆਪਣੇ ਪੈਰ ਜਮਾ ਕੇ ਜਦੋਂ ਉਹਨਾਂ ਦਾ ਪ੍ਰਹਾਰ ਘਾਣ ਮਚਾਓਗੇ, ਉਹਨਾਂ ਦਾ ਨਾਸ ਕਰੋਗੇ।
ਮਹਾ ਸੁਜਸ ਕੋ ਪ੍ਰਾਪ ਮਹਾ ਸੁਜਸ ਕੋ ਪ੍ਰਾਪਤ ਹੋਵੋ।
ਤਾਂ ਫਿਰ ਤੁਹਾਨੂੰ ਬਹੁਤ ਸ੍ਰੇਸ਼ਟ ਜਸ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮਿਲੇਗਾ।
ਲੇਨ ਪਰਮ ਮਦ ਕੋ ਮਗ ਜੋਵਹੋ।
ਲੇਨ ਪਰਮ ਪਦ ਕੋ ਮਗ ਜੋਵਹੋ। ਪਰਮ ਪਦ ਕੋ ਪਰਮ ਪਦਵੀ ਨੂੰ ਪ੍ਰਾਪਤ ਕਰਨ ਦਾ ਜਿਹੜਾ ਰਸਤਾ ਹੈ ਨਾ, ਇਹ ਜੰਗ ਯੁੱਧ ਕਰਨ ਦਾ ਸੁਰਮੇ ਬਣ ਕੇ ਇਹ ਅਖਤਿਆਰ ਕਰ ਲਓ।
ਸੰਮਤ ਘਨੇ ਤਪ ਹੈ ਤਪ ਪਹਰੇ।
ਤੇ ਜਿਸ ਪਰਮ ਪਦਵੀ ਨੂੰ ਪ੍ਰਾਪਤ ਕਰਨ ਲਈ ਭਾਵੇਂ ਕਿ ਕੋਈ ਬਹੁਤ ਵਰ੍ਹਿਆਂ ਤੱਕ ਤਪੱਸਿਆ ਕਰਦਾ ਰਹੇ, ਤਪ ਕਰਦਾ ਰਿਹਾ ਕਰੇ।
ਵਰਖਾ ਸੀਤ ਰੋ ਉਸ਼ਨ ਸਹਾਰੇ।
ਤੇ ਵਰਖਾ ਵੀ ਚੱਲਦਾ ਰਹੇ, ਮੀਂਹ ਪੈਂਦਾ ਰਹੇ, ਤਾਂ ਵੀ ਤਪ ਕਰਦਾ ਉਹ ਬੈਠਾ ਰਹੇ। ਤੇ ਠੰਡ ਨੂੰ ਵੀ ਆਪਣੇ ਸਰੀਰ 'ਤੇ ਸਹਾਰੇ, ਤੇ ਧੁੱਪ ਦੀ ਵੀ ਪਰਵਾਹ ਨਾ ਕਰਦਾ ਹੋਵੇ, ਤਪ ਕਰਨ ਵਿੱਚ ਬੈਠਾ ਰਿਹਾ ਕਰੇ।
ਸੰਕਟ ਅਨਕ ਭਾਂਤ ਕੇ ਝਾਲੇ।
ਤੇ ਤਪ ਤਪੱਸਿਆ ਕਰਦਿਆਂ ਬੰਦਗੀ ਕਰਦਿਆਂ ਹੋਇਆਂ ਅਨੇਕ ਤਰ੍ਹਾਂ ਦੇ ਫਿਰ ਆਪਣੇ ਮਨ ਨੂੰ ਸਾਧਣ ਵਾਸਤੇ ਕਸ਼ਟ ਵੀ ਝੱਲਦਾ ਰਹੇ।
ਸਭ ਜਗ ਸੁਖ ਤੇ ਬਨਹਿ ਨਿਰਾਲੇ।
ਸਾਰੇ ਜਗਤ ਦੇ ਸੁਖਾਂ ਤੋਂ ਫਿਰ ਉਹ ਨਿਰਾਲਾ ਵੱਖਰਾ ਹੀ ਅਤੀਤ ਬਣ ਜਾਵੇ।
ਤਿੰਨ ਕੋ ਭੀ ਦੁਰਲੱਭ ਪਦ ਜੋਏ।
ਤੇ ਉਸ ਨੂੰ ਫਿਰ ਸਾਰੇ ਜਗਤ ਤੋਂ ਜਦੋਂ ਉਹ ਨਿਰਾਲਾ ਅਤੀਤ ਵੈਰਾਗੀ ਬਣ ਜਾਏ, ਉਸ ਵਾਸਤੇ ਵੀ ਜਿਹਨੇ ਬੜੇ ਹੀ ਕਠਿਨ ਤਾਪ ਬਹੁਤ ਔਖੇ ਹੋ ਕੇ ਕਸ਼ਟ ਸਹਾਰ ਕੇ ਸਾਧੇ ਹਨ, ਅਤੇ ਉਸ ਵਾਸਤੇ ਵੀ ਜਿਹੜੀ ਪਰਮ ਪਦਵੀ ਜਿਹੜੀ ਹੈ ਨਾ ਬਹੁਤ ਦੁਰਲੱਭ ਹੈ।
ਕਰਹਿ ਯਤਨ ਜੋਗੀ ਚਹਿ ਜੋ ਸੋਏ।
ਅਤੇ ਇਹੋ ਜਿਹੀ ਉੱਤਮ ਪਦਵੀ ਨੂੰ ਯਤਨ ਕਰਕੇ ਜੋਗੀ ਲੋਕ ਪ੍ਰਾਪਤ ਕਰਨਾ ਚਾਹੁੰਦੇ ਹਨ, ਪਰ ਉਹ ਤੁਹਾਨੂੰ ਜੰਗ ਦੇ ਮੈਦਾਨ ਵਿੱਚ ਸੂਰਮੇ ਬਣ ਕੇ ਸ਼ਹੀਦੀ ਪਾਉਣ ਨਾਲ ਤਤ ਛਿਨ ਹੀ ਮਿਲ ਜਾਏਗੀ।
ਰਣ ਮਹਿ ਮ੍ਰਿਤਿਉ ਹੋਏ ਸੋ ਪਾਵਹੁ।
ਅਤੇ ਜੰਗ ਦੇ ਮੈਦਾਨ ਵਿੱਚ ਧਰਮ ਦਾ ਯੁੱਧ ਕਰਦਿਆਂ ਹੋਇਆਂ ਲੜ ਕੇ ਜੂਝ ਕੇ ਜੇ ਸ਼ਹੀਦ ਹੋ ਜਾਓਗੇ, ਤਾਂ ਜਿਸ ਪਦਵੀ ਨੂੰ ਪ੍ਰਾਪਤ ਕਰਨ ਵਾਸਤੇ ਤਪੱਸਵੀ ਲੋਕ ਕਈ ਵਰ੍ਹਿਆਂ ਤੱਕ ਤਪ ਸਾਧਦੇ ਰਹਿੰਦੇ ਆ, ਉਹ ਪਰਮ ਪਦਵੀ ਤੁਹਾਨੂੰ ਇੱਕ ਛਿਣ ਦੇ ਵਿੱਚ ਸ਼ਹੀਦੀ ਪਾ ਕੇ ਮਿਲ ਜਾਏਗੀ।
ਏਕ ਪਲਕ ਮਹਿ ਤਹਾਂ ਸਿਧਾਵਹੋ।
ਤੇ ਇੱਕ ਛਿਣ ਵਿੱਚ ਹੀ ਉੱਥੇ ਪਹੁੰਚ ਜਾਓਗੇ ਪਰਮ ਪਦਵੀ ਨੂੰ ਪ੍ਰਾਪਤ ਕਰਨ ਵਾਸਤੇ, ਜਿੱਥੇ ਤੱਕ ਅੱਪੜਨ ਵਾਸਤੇ ਕਈਆਂ ਨੂੰ ਤਪੱਸਿਆ ਸਾਧਦਿਆਂ ਕਈ ਵਰ੍ਹੇ ਲੱਗ ਜਾਂਦੇ ਆ।
ਜੋ ਅਬ ਲਰਹਿ ਮਰਹਿ ਸਹਿਮ ਕਾਮੀ।
ਤੇ ਇਸ ਪ੍ਰਕਾਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਖਾਲਸੇ ਨੂੰ ਜੰਗ ਯੁੱਧ ਕਰਨ ਵਾਸਤੇ ਤਿਆਰ ਬਰ ਤਿਆਰ ਕਰਨ ਲਈ, ਉਤਸ਼ਾਹਿਤ ਕਰਨ ਵਾਸਤੇ ਯੁੱਧ ਦੇ ਮੈਦਾਨ ਵਿੱਚ ਜੂਝਣ ਦਾ ਔਰ ਸ਼ਹੀਦ ਹੋਣ ਦਾ ਮਹਾਤਮ ਪਹਿਲਾਂ ਦੱਸ ਰਹੇ ਹਨ ਸਤਿਗੁਰੂ ਜੀ ਕਿ ਭਾਈ ਜਿਹੜਾ ਕਾਮਨਾਵਾਂ ਦੇ ਸਹਿਤ ਹੋ ਕਰਕੇ ਵੈਰੀ ਦੇ ਨਾਲ ਲੜ ਕੇ ਜੂਝਦਾ ਹੋਇਆ ਸ਼ਹੀਦ ਹੋਵੇਗਾ।
ਸੋ ਤੋਰਨ ਹੋਏ ਸੁਰਪੁਰਗਾਮੀ।
ਤੇ ਉਹ ਜਿਹੜਾ ਕਾਮਨਾ ਆਪਣੇ ਮਨ ਵਿੱਚ ਕਰਕੇ ਕਿ ਮੈਨੂੰ ਬਹੁਤਾ ਸੁੱਖ ਪ੍ਰਾਪਤ ਹੋਵੇ, ਐਸੇ ਸੁੱਖ ਦੀ ਇੱਛਾ ਨਾਲ ਜਿਹੜਾ ਸ਼ਹੀਦੀ ਪਾਏਗਾ ਉਹ ਛੇਤੀ ਹੀ ਉਸੇ ਵੇਲੇ ਸਵਰਗ ਦਾ ਪਾਤਸ਼ਾਹ ਬਣੇਗਾ।
ਤਹਿ ਕੇ ਸੁਖ ਭੋਗੈ ਚਿਤ ਕਹੈ।
ਤੇ ਸਵਰਗ ਦੀ ਪ੍ਰਾਪਤੀ ਕਰਕੇ ਸਵਰਗਾਂ ਵਿੱਚ ਰਹਿ ਕੇ ਉੱਥੋਂ ਦੇ ਸਾਰੇ ਮਨ ਭਾਉਂਦੇ ਸੁੱਖ ਪਾ ਲਵੇਗਾ।
ਆਦ ਅਪਸਰਾ ਜੇਤਕ ਅਹੈ,
ਇਸ ਪ੍ਰਕਾਰ ਅਪਸਰਾਵਾਂ ਦੇ ਸਹਿਤ ਜਿੰਨੇ ਵੀ ਸੁੱਖ ਹਨ ਉੱਥੇ ਮਾਣ ਲਏਗਾ ਸਵਰਗਾਂ ਵਿੱਚ।
ਪੁਨ ਅਵਨੀ ਪਰ ਹੋਏ ਹੈ ਰਾਜੇ,
ਤੇ ਫਿਰ ਧਰਤੀ ਉੱਪਰ ਵੀ ਰਾਜ ਭਾਗ ਦੀ ਪ੍ਰਾਪਤੀ ਕਰਕੇ ਰਾਜਾ ਬਣ ਕੇ ਰਹੇਗਾ।
ਸਭ ਸੁੱਖ ਭੋਗ ਹੈ ਵਧੈ ਸਮਾਜੇ,
ਤੇ ਸਾਰਾ ਸਾਜੋ ਸਮਾਨ ਉਹਨਾਂ ਦਾ ਸੁਖਦਾਈ ਵੱਧ ਜਾਵੇਗਾ ਤੇ ਸਾਰੇ ਸੁੱਖ ਭੋਗ ਸਕਣਗੇ ਫਿਰ ਆਣ ਕੇ ਸੰਸਾਰ ਵਿੱਚ ਵੀ।
ਮੇਰੀ ਸਿੱਖੀ ਬਹੁਰ ਕਮਾਏ,
ਤੇ ਫਿਰ ਜੇਕਰ ਜਦੋਂ ਸਾਡੀ ਗੁਰਸਿੱਖੀ ਉਹ ਕਮਾਉਣਗੇ,
ਮਿਲ ਹੈ ਆਨ ਮੁਝ ਆਨੰਦ ਪਾਏ,
ਤੇ ਫਿਰ ਸਾਨੂੰ ਆ ਕੇ ਮਿਲ ਜਾਣਗੇ, ਫਿਰ ਆਨੰਦ ਦੀ ਸਰੂਪ ਦੀ ਪ੍ਰਾਪਤੀ ਉਹ ਕਰ ਲੈਣਗੇ ਨਿਸ਼ਕਾਮ ਹੋ ਕੇ, ਜਿਹੜੇ ਕਾਮਨਾਵਾਂ ਸਹਿਤ ਸ਼ਹੀਦੀ ਪਾਉਣਗੇ ਕਿ ਹਾਲੇ ਤਾਂ ਅਸੀਂ ਸੰਸਾਰਿਕ ਸੁੱਖ ਪ੍ਰਾਪਤ ਕਰਨੇ ਸਨ, ਉਹਨਾਂ ਨੂੰ ਸੰਸਾਰ ਨਾਲੋਂ ਵੀ ਵੱਧ ਕੇ ਸੁੱਖ ਜਿਹੜੇ ਸਵਰਗ ਦੀ ਪ੍ਰਾਪਤੀ ਕਰਕੇ ਮਿਲ ਜਾਣਗੇ, ਤੇ ਫਿਰ ਉਹਨਾਂ ਨੂੰ ਮਨੁੱਖਾ ਜਨਮ ਮਿਲੇਗਾ, ਰਾਜੇ ਬਣ ਕੇ ਵੀ ਸੰਸਾਰਿਕ ਸੁੱਖ ਭੋਗ ਲੈਣਗੇ, ਤੇ ਫਿਰ ਉਹਨਾਂ ਨੂੰ ਗੁਰਸਿੱਖੀ ਦੀ ਪ੍ਰਾਪਤੀ ਹੋਵੇਗੀ। ਗੁਰਸਿੱਖੀ ਕਮਾ ਕੇ ਭਗਤੀ ਕਰਕੇ ਗੁਰਸਿੱਖੀ ਦੀ ਕਮਾਈ ਕਰਕੇ ਫਿਰ ਸਾਨੂੰ ਆਣ ਮਿਲਣਗੇ।
ਜੋ ਨਿਸ਼ਕਾਮੀ ਜੰਗ ਮਜਹਰਾ,
ਤੇ ਜਿਹੜੇ ਨਿਸ਼ਕਾਮ ਹੋ ਕੇ ਬਿਨਾਂ ਕਿਸੇ ਕਾਮਨਾ ਤੋਂ ਜੰਗ ਦੇ ਮੈਦਾਨ ਵਿੱਚ ਜੂਝਣਗੇ,
ਮਾਰ ਹੈ ਮਰ ਹੈ ਗਹੇ ਹਥਿਆਰਾ,
ਤੇ ਆਪਣੇ ਹੱਥਾਂ ਵਿੱਚ ਸ਼ਸਤਰ ਪਕੜ ਕੇ ਚੜ੍ਹ ਕੇ ਆਉਣ ਵਾਲੇ ਵੈਰੀਆਂ ਨੂੰ ਮਾਰਨਗੇ ਤੇ ਜਾਂ ਆਪ ਸ਼ਹੀਦ ਹੋ ਜਾਣਗੇ।
ਸੋ ਮਮ ਸੰਗ ਸਦਾ ਹੀ ਰਹੇ,
ਤੇ ਉਹ ਭਾਈ ਸਾਡੇ ਨਾਲ ਸਦਾ ਵਾਸਤੇ ਰਹਿਣਗੇ ਜਿਹੜੇ ਕਾਮਨਾਵਾਂ ਇੱਛਾ ਤੋਂ ਰਹਿਤ ਹੋ ਕੇ, ਨਾ ਸੰਸਾਰਿਕ ਸੁੱਖ ਦੀ ਇੱਛਾ ਆ ਤੇ ਨਾ ਹੀ ਸਵਰਗਾਂ ਦੇ ਰਾਜ ਸੁੱਖ ਦੀ ਇੱਛਾ ਆ। ਕਿਸੇ ਵੀ ਪਦਾਰਥ ਦੇ ਸਰੀਰਕ ਆਨੰਦ ਵਿਸ਼ੇ ਸੁੱਖ ਦੀ ਵੀ ਜਿਨ੍ਹਾਂ ਦੇ ਮਨ ਵਿੱਚ ਇੱਛਾ ਨਹੀਂ ਹੈ, ਨਿਸ਼ਕਾਮੀ ਹੋ ਕੇ ਜੰਗ ਦੇ ਮੈਦਾਨ ਵਿੱਚ ਵੈਰੀ ਦੇ ਨਾਲ ਲੜਦਿਆਂ ਹੋਇਆਂ ਜੂਝਦਿਆਂ ਹੋਇਆਂ ਜੇ ਸ਼ਹੀਦੀ ਪਾ ਜਾਣਗੇ ਤਾਂ ਫਿਰ ਉਹ ਸਦਾ ਵਾਸਤੇ ਸਾਡੇ ਨਾਲ ਆਣ ਮਿਲਣਗੇ।
ਪਦ ਜੋਗੀਨ ਜੋ ਦੁਰਲਭ ਹੈ,
ਤੇ ਜਿਹੜੀ ਉੱਤਮ ਪਰਮ ਪਦਵੀ ਜੋਗੀਆਂ ਵਾਸਤੇ ਵੀ ਦੁਰਲੱਭ ਹੈ, ਪਾਉਣੀ ਬਹੁਤ ਕਠਿਨ ਔਖੀ ਹੈ।
ਆਗੈ ਲਖੋ ਜੋ ਛਤਰੀ ਪਹੇ,
ਤੇ ਉਹ ਉਸ ਨੂੰ ਪ੍ਰਾਪਤ ਹੋ ਜਾਵੇਗੀ, ਪਰਮ ਪਦਵੀ ਦੇ ਮਾਲਕ ਬਣ ਜਾਣਗੇ ਉਹ ਨਿਸ਼ਕਾਮ ਸ਼ਹੀਦੀ ਪ੍ਰਾਪਤ ਕਰਕੇ। ਅਤੇ ਅੱਗੇ ਜਾਣੋ ਜਿਹੜੇ ਪਿਛਲੇ ਸਮੇਂ ਵਿੱਚ ਵੀ ਯੁੱਗਾਂ ਵਿੱਚ ਵੀ ਹੋਏ ਹਨ, ਛਤਰੀ ਜਿਹੜੇ ਸ਼ਸਤਰਧਾਰੀ ਹੋਏ ਹੈ, ਧਰਮ ਦਾ ਯੁੱਧ ਕਰਦੇ ਹੋਏ ਸ਼ਹੀਦ ਹੁੰਦੇ ਰਹੇ ਜੂਝਦੇ।
ਰਣ ਮਹਿ ਮਰੇ ਸੁਰਗ ਸਭ ਗਏ,
ਤੇ ਜੰਗ ਦੇ ਮੈਦਾਨ ਵਿੱਚ ਜਿੰਨਾ ਸ਼ਹੀਦੀਆਂ ਪਾਈਆਂ ਸਭ ਨੂੰ ਸਵਰਗ ਦੀ ਪ੍ਰਾਪਤੀ ਹੋਈ ਪਹਿਲਿਆਂ ਨੂੰ ਵੀ।
ਛਪੀ ਨਹੀਂ ਜਗ ਮਹਿ ਇਹ ਕਥਾ,
ਇਹ ਜੋ ਕਥਾ ਹੈ ਨਾ ਉਹਨਾਂ ਸੂਰਮਿਆਂ ਯੋਧਿਆਂ ਦੇ ਵੀ ਜਸ ਪ੍ਰਾਪਤ ਕਰਨ ਦੀ, ਸਵਰਗ ਦਾ ਸੁੱਖ ਪਾਉਣ ਦੀ ਵੀ ਲੁਕੀ ਛਿਪੀ ਨਹੀਂ ਹੈ।
ਯੋਧੇ ਕੋ ਪ੍ਰਾਪਤ ਸੁਖ ਜਥਾ,
ਜਿਵੇਂ ਯੋਧੇ ਸੂਰਮੇ ਨੂੰ ਸੁਖ ਪ੍ਰਾਪਤ ਹੁੰਦੇ ਹੈ, ਇਹ ਸੰਸਾਰ ਵਿੱਚ ਗਿਆਨਵਾਨ ਲੋਕ ਇਸ ਪ੍ਰਾਪਤੀ ਦੇ ਸੁੱਖ ਨੂੰ ਜਾਣਦੇ ਹਨ।
ਪੁਨ ਮੈਂ ਤੁਮਰੇ ਸੰਗ ਸਹਾਈ,
ਔਰ ਸੰਸਾਰਿਕ ਸੁੱਖ ਤਾਂ ਕੀ ਹਨ, ਇਹ ਤਾਂ ਤੁਛ ਹਨ। ਜਾਣੋ ਕਿ ਕਿਸੇ ਦੇ ਮਨ ਦੀ ਇੱਛਾ ਜੇਕਰ ਸਿੰਘੋ ਸੰਸਾਰਿਕ ਸੁੱਖ ਜਾਂ ਸਵਰਗ ਦੇ ਰਾਜ ਦੇ ਸੁੱਖ ਦੀ ਪ੍ਰਾਪਤੀ ਦੀ ਹੋਵੇਗੀ, ਉਹ ਵੀ ਉਸਨੂੰ ਮਿਲ ਜਾਵੇਗਾ। ਜਿਹੜਾ ਨਿਸ਼ਕਾਮ ਹੋ ਕੇ ਸ਼ਹੀਦੀ ਪਾਵੇਗਾ ਉਸ ਦੇ ਤਾਂ ਅਸੀਂ ਸਦਾ ਹੀ ਅੰਗ ਸੰਗ ਸਹਾਈ ਹੋਵਾਂਗੇ।
ਲੋਕ ਪਰਲੋਕ ਜਹਾਂ ਕਹਿ ਜਾਈ,
ਤੇ ਜਿੱਥੇ ਕਿਤੇ ਵੀ ਜਾਵੇਗਾ ਇਸ ਲੋਕ ਵਿੱਚ ਹੋਏਗਾ, ਉੱਥੇ ਵੀ ਆਪਣੇ ਸਿੱਖ ਦੀ ਜੇਕਰ ਉਹ ਜੂਝ ਕੇ ਸ਼ਹੀਦ ਨਾ ਹੋਵੇਗਾ, ਜੰਗ ਦੇ ਮੈਦਾਨ ਵਿੱਚ ਲੜਦਿਆਂ ਜਿੱਤ ਪ੍ਰਾਪਤ ਕਰੇਗਾ, ਉਸਨੂੰ ਸੰਸਾਰ ਵਿੱਚ ਸੁੱਖ ਮਿਲੇਗਾ, ਜਸ ਮਿਲੇਗਾ, ਇਸ ਲੋਕ ਵਿੱਚ ਵੀ ਉਸਦੇ ਅਸੀਂ ਸਹਾਈ ਹੋਵਾਂਗੇ। ਜੇ ਸ਼ਹੀਦ ਹੋ ਜਾਏਗਾ ਤਾਂ ਪਰਲੋਕ ਵਿੱਚ ਵੀ ਸਹਾਈ ਹੋਵਾਂਗੇ।
ਇਤਿਆਦਿਕ ਉਪਦੇਸ਼ਿਤ ਸਵਾਮੀ,
ਜਿੱਥੇ ਕਿਤੇ ਵੀ ਉਹ ਜਾਏਗਾ ਲੋਕ ਪਰਲੋਕ ਵਿੱਚ ਅਸੀਂ ਉਸਦੇ ਰੱਖਿਅਕ ਹੋਣਾ। ਇਸ ਤਰ੍ਹਾਂ ਸਵਾਮੀ ਮਾਲਕ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜੰਗ ਦੇ ਮੈਦਾਨ ਵਿੱਚ ਲੜਨ ਦਾ, ਜੂਝਣ ਦਾ, ਸ਼ਹੀਦ ਹੋਣ ਦਾ ਮਹਾਤਮ ਫਲ ਆਪਣੇ ਖਾਲਸੇ ਨੂੰ ਦੱਸਿਆ।
ਭਇਓ ਖਾਲਸਾ ਸੰਗਰ ਕਾਮੀ,
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਸੁਣ ਕੇ ਗੁਰੂ ਕਾ ਖਾਲਸਾ ਜੰਗ ਦੇ ਕੰਮ ਵਾਲਾ ਉਤਸ਼ਾਹ ਦੇ ਸਹਿਤ ਜੰਗ ਲੜਨ ਵਾਸਤੇ ਤਿਆਰ ਹੋ ਗਿਆ।
ਮਾਝੇ ਆਦਿਕ ਦੇਸ਼ਨ ਮਾਹੀ,
ਮਾਝੇ ਆਦਿਕ ਵੱਖ ਵੱਖ ਇਲਾਕਿਆਂ ਦੇਸ਼ਾਂ ਦੇ ਵਿੱਚੋਂ ਆਏ ਹਨ ਸਿੰਘ।
ਹੁਤੇ ਸਿੰਘ ਘਰ ਗਮਨੇ ਤਾਹੀ,
ਜਿਹੜੇ ਘਰਾਂ ਵਿੱਚ ਗਏ ਹੋਏ ਸੀ ਸਿੰਘ।
ਪ੍ਰਥਮ ਹਕਾਰ ਪਠੇ ਸਭ ਆਏ,
ਉਹਨਾਂ ਨੂੰ ਪਹਿਲਾਂ ਸੁਨੇਹੇ ਭੇਜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਸ ਸੱਦ ਲਿਆ, ਉਹ ਪਹੁੰਚ ਗਏ ਅਨੰਦਪੁਰ ਸਾਹਿਬ ਵਿੱਚ।
ਦੁਨੀ ਚੰਦ ਨਿਜ ਸਾਥ ਹੈ ਲਿਆਏ,
ਤੇ ਇੱਕ ਦੁਨੀ ਚੰਦ ਹੈ ਜਿਹੜਾ ਮਸੰਦ ਹੈ, ਉਸਨੇ ਵੀ ਆਪਣੇ ਨਾਲ ਬਹੁਤੇ ਮਝੈਲ ਸਿੰਘ ਇਕੱਠੇ ਕਰਕੇ ਲਿਆਂਦੇ ਆ।
ਜਹ ਕਹਿ ਰਣ ਕੀ ਸੁੱਧ ਪਹੁੰਚਾਈ।
ਜਿੱਥੇ ਕਿਤੇ ਵੀ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਸਤਿਗੁਰਾਂ ਵੱਲੋਂ ਪਹਾੜੀ ਰਾਜਿਆਂ ਨਾਲ ਜੰਗ ਕਰਨ ਦੀ ਖਬਰ ਪਹੁੰਚਾ ਦਿੱਤੀ ਹੈ ਸਿੰਘਾਂ ਪਾਸ।
ਚਲੇ ਸਿੰਘ ਆਏ ਸਮਦਾਈ,
ਤੇ ਚੱਲ ਕੇ ਸਿੰਘ ਆ ਪਹੁੰਚੇ ਹਨ ਸ੍ਰੀ ਅਨੰਦਪੁਰ ਵਿੱਚ ਸਤਿਗੁਰਾਂ ਪਾਸ।
ਬਖਸ਼ ਸਿੰਘ ਗੁਰ ਬਖਸ਼ ਸਿੰਘ ਪੁਨ,
ਇੱਕ ਭਾਈ ਬਖਸ਼ ਸਿੰਘ ਹੈ ਤੇ ਦੂਸਰੇ ਦਾ ਨਾਮ ਭਾਈ ਗੁਰਬਖਸ਼ ਸਿੰਘ।
ਪਹਿਰੋ ਵਾਲ ਕਲਾਲ ਸਿੰਘ ਗੁਣ,
ਤੇ ਕਲਾਲ ਸਿੰਘ ਘੁਮਿਆਰ ਬਿੰਦਾਂ ਨੂੰ ਪ੍ਰਜਾਪਤ ਕਿਹਾ ਜਾਂਦਾ, ਉਹਨਾਂ ਵਿੱਚੋਂ ਸਿੰਘ ਸਜੇ ਹੋਏ। ਭੈਰੋਵਾਲ ਪਿੰਡ ਦੇ ਵੀ ਬਹੁਤ ਸਾਰੇ ਸਿੰਘ ਹਨ।
ਲਏ ਸੈਂਕੜੇ ਸਿੰਘਨ ਆਏ,
ਇਸ ਤਰ੍ਹਾਂ ਸੈਂਕੜਿਆਂ ਦੀ ਗਿਣਤੀ ਵਿੱਚ ਸਿੰਘਾਂ ਨੂੰ ਨਾਲ ਲੈ ਕੇ ਦੁਨੀ ਚੰਦ ਪਹੁੰਚਿਆ ਹੈ ਮਝੈਲੀ।
ਦਿਆਲ ਸਿੰਘ ਸੁਰ ਸਿੰਘ ਵਸਾਏ,
ਤੇ ਭਾਈ ਦਿਆਲ ਸਿੰਘ ਜਿਹੜਾ ਸੁਰ ਸਿੰਘ ਨਗਰ ਵਿੱਚ ਵਸਣ ਵਾਲਾ।
ਮੱਟੂ ਸੇਵਾ ਸਿੰਘ ਮਜਹਿਲ,
ਮੱਟੂ ਗੋਤ ਵਾਲਾ ਭਾਈ ਸੇਵਾ ਸਿੰਘ ਹੈ ਮਾਝੇ ਦਾ ਜਰਨੈਲ।
ਇਹ ਸਭ ਦੁਨੀ ਚੰਦ ਕੇ ਗੈਲ,
ਤੇ ਇਹ ਜਿਹੜੇ ਸਿੰਘ ਹਨ ਮਾਝੇ ਦੇ ਵਿੱਚੋਂ ਭਾਈ ਦੁਨੀ ਚੰਦ ਨਾਲ ਚੱਲ ਕੇ ਆਏ ਹਨ ਪਿੱਛੇ।
ਸਕਲ ਪੰਜ ਸਹਿ ਗਿਣਤੀ ਬਿਖੈ,
ਤੇ ਜਿਨ੍ਹਾਂ ਦੀ ਸਭ ਦੀ ਗਿਣਤੀ 500 ਵਿੱਚ ਹੋਈ ਹੈ।
ਆਨ ਗੁਰੂ ਕੋ ਦਰਸ਼ਨ ਪਿਖੈ,
500 ਦੀ ਗਿਣਤੀ ਵਿੱਚ ਮਝੈਲ ਸਿੰਘਾਂ ਨੇ ਇਕੱਠਿਆ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ।
ਇਸੀ ਰੀਤ ਦੇਸ਼ਨ ਸਮੁਦਾਏ,
ਇਸੇ ਤਰ੍ਹਾਂ ਹੀ ਹੋਰ ਸਭ ਵੱਖ ਵੱਖ ਪੰਜਾਬ ਦੇ ਇਲਾਕਿਆਂ ਵਿੱਚੋਂ ਸਿੰਘ ਚੱਲ ਕੇ ਆਏ।
ਸੁਨ ਰਣ ਕਰਨ ਪ੍ਰਭੂ ਢਿੱਗ ਆਏ,
ਸਤਿਗੁਰੂ ਜੀ ਵੱਲੋਂ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਜੰਗ ਕਰਨ ਦੀ ਖਬਰ ਸੁਣ ਕੇ ਸਤਿਗੁਰਾਂ ਪਾਸ ਆਏ ਨੇ।
ਭਏ 71 ਹਜ਼ਾਰੋਂ ਸਿੰਘ,
ਤੇ ਹਜ਼ਾਰਾਂ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਣ ਇਕੱਠੇ ਹੋਏ।
ਗਹੇ ਸ਼ਸਤਰ ਰਿਪ ਮ੍ਰਿਤ ਪਰ ਸਿੰਘ, ਗਹੇ ਸ਼ਸਤਰ ਰਿਪ ਮ੍ਰਿਗ ਪਰ ਸਿੰਘ।
ਬੈਰੀ ਹਰਨਾਂ ਦੇ ਉੱਪਰ ਸਿੰਘ ਰੂਪ ਸ਼ੇਰ ਰੂਪ ਹਨ ਜਿਹੜੇ ਸਿੰਘ ਖਾਲਸੇ, ਇਹਨਾਂ ਨੇ ਸ਼ਸਤਰ ਪਕੜ ਲਏ ਹਨ ਦੁਸ਼ਮਣਾਂ ਨੂੰ ਵੱਢਣ ਵਾਸਤੇ।
ਗਰਜਤ ਬੋਲੇ ਪ੍ਰਭੂ ਸੁਣਾਏ,
ਤੇ ਉੱਚੀ ਆਵਾਜ਼ ਵਿੱਚ ਇਹ ਸੂਰਬੀਰ ਯੋਧੇ ਸਿੰਘ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪਾਸ ਇਵੇਂ ਕਹਿ ਕੇ ਸੁਣਾਉਣ ਲੱਗੇ ਹਨ।
ਚਹੈ ਆਪ ਕੀ ਏਕ ਰਜ਼ਾਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਕ ਆਪ ਜੀ ਦੀ ਆਗਿਆ ਹੀ ਅਸੀਂ ਚਾਹੁੰਦੇ ਹਾਂ।
ਕਿਆ ਪਹਾੜੀ ਹੈ ਹਮਹੋ ਅਗਾਰੀ,
ਸਤਿਗੁਰੂ ਜੀ ਤੁਹਾਡੀ ਆਗਿਆ ਹੋਵੇ ਤਾਂ ਇਹ ਜਿਹੜੇ ਪਹਾੜੀਏ ਵੱਖ ਵੱਖ ਇਲਾਕਿਆਂ ਵਿੱਚੋਂ ਇਕੱਠੇ ਹੋ ਕੇ ਆ ਰਹੇ ਨੇ, ਸਾਡੇ ਅੱਗੇ ਇਹ ਕੀ ਚੀਜ਼ ਹਨ ਠਹਿਰਨ ਵਾਸਤੇ।
ਕਰੋ ਹੁਕਮ ਦਿੱਲੀ ਲੈ ਮਾਰੀ,
ਸਤਿਗੁਰੂ ਜੀ ਜੇਕਰ ਆਪ ਜੀ ਹੁਕਮ ਕਰ ਦਿਓ ਤਾਂ ਅਸੀਂ ਤਾਂ ਚੱਲ ਕੇ ਦਿੱਲੀ ਨੂੰ ਵੀ ਫਤਿਹ ਕਰ ਸਕਦੇ ਹਾਂ।
ਸਭ ਤੁਰਕਾਨਾ ਦੇਹ ਖਪਾਏ,
ਸਤਿਗੁਰੂ ਜੀ ਜੇ ਆਪ ਜੀ ਦੀ ਆਗਿਆ ਹੋਵੇ ਤਾਂ ਅਸੀਂ ਤਾਂ ਸਭ ਤੁਰਕਾਨੇ ਨੂੰ ਵੀ ਖਪਾ ਸਕਦੇ ਹਾਂ। ਇਹ ਪਹਾੜੀਏ ਸਾਡੇ ਅੱਗੇ ਕੀ ਚੀਜ਼ ਹਨ।
ਲਵਪੁਰ ਕੋ ਤਤਕਾਲ ਛੁਟਾਏ,
ਅਸੀਂ ਤਾਂ ਲਾਹੌਰ ਦਾ ਜੋ ਸ਼ਹਿਰ ਦਾ ਤਖ਼ਤ ਹੈ ਨਾ ਉਹ ਵੀ ਸਤਿਗੁਰੂ ਜੀ ਤੁਹਾਡੀ ਆਗਿਆ ਨਾਲ ਤੁਹਾਡੇ ਬਖਸ਼ਿਸ਼ ਕੀਤੇ ਹੋਏ ਬਲ ਨਾਲ ਛੁਡਾ ਸਕਦੇ ਹਾਂ ਜੋ ਤੁਰਕਾਂ ਪਾਸੋਂ।
ਉਦੈ ਸਿੰਘ ਤੇ ਆਦਿ ਕਬੀਰ,
ਇਸ ਤਰ੍ਹਾਂ ਭਾਈ ਉਦੈ ਸਿੰਘ ਤੇ ਹੋਰ ਸੂਰਮਿਆਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ।
ਸੁਣ ਸਤਿਗੁਰ ਤਿੰਨ ਦੀਨਸ ਧੀਰ,
ਤੇ ਇਹਨਾਂ ਸੂਰਮੇ ਸਿੰਘਾਂ ਤੋਂ ਸੁਣ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਹੌਂਸਲਾ ਦਿੰਦੇ ਹਨ।
ਦੁਰਗ ਕਰੋ ਦ੍ਰਿੜ ਬਨੋ ਸੁਚੇਤ,
ਭਾਈ ਦ੍ਰਿੜ ਕਰ ਲਓ ਆਪਣੇ ਜੋ ਕਿਲੇ ਹਨ ਨਾ, ਪਕਿਆਈ ਨਾਲ ਇਹਨਾਂ ਵਿੱਚ ਆਪਣੇ ਸਿੰਘ ਸੂਰਮਿਆਂ ਨੂੰ ਤਾਇਨਾਤ ਕਰ ਦਿਓ, ਪੂਰੇ ਤਿਆਰ ਬਰ ਤਿਆਰ ਹੋ ਜਾਓ ਸ਼ਸਤਰਧਾਰੀ ਹੋ ਕੇ।
ਰੋਕੋ ਆਗਾ ਲੜਬੇ ਹੇਤ,
ਲੜਨ ਵਾਸਤੇ ਅੱਗੇ ਆਉਂਦੀਆਂ ਹੋਈਆਂ ਪਹਾੜੀ ਫੌਜਾਂ ਨੂੰ ਅੱਗੋਂ ਤੁਸੀਂ ਰੋਕਣਾ ਹੈ, ਪੂਰੇ ਹੀ ਤਿਆਰ ਬਰ ਤਿਆਰ ਸਭ ਸਿੰਘਾਂ ਨੂੰ ਸ਼ਸਤਰਾਂ ਸਮੇਤ ਸਨੱਦਬੱਧ ਕਰ ਲਓ, ਕਿਸੇ ਨੇ ਵੀ ਆਪਣੇ ਚਿੱਤ ਵਿੱਚ ਵੀਰ ਰਸ ਤੋਂ ਟਲਿਆਈ ਨਹੀਂ ਕਰਨੀ, ਹਿਰਦੇ ਵਿੱਚ ਹੌਂਸਲਾ ਵੀਰ ਰਸ ਧਾਰਨ ਕਰਕੇ ਰੱਖਣਾ ਹੈ, ਮੌਤ ਦਾ ਭੈ ਵਿਸਾਰ ਕੇ ਨਿਰਭੈ ਹੋ ਕੇ ਵੈਰੀਆਂ ਨਾਲ ਲੜ ਕੇ ਫਤਿਹ ਪ੍ਰਾਪਤ ਕਰਨੀ ਹੈ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਇਹ ਉਤਸ਼ਾਹ ਸਹਿਤ ਲੜਨ ਦੀ, ਜੂਝਣ ਦੀ, ਸ਼ਹੀਦੀਆਂ ਪ੍ਰਾਪਤ ਕਰਨ ਦੀ ਸਿੱਖਿਆ ਦਿੱਤੀ ਹੈ। ਯੁੱਧ ਵਿੱਚ ਜੂਝ ਕਰਕੇ ਜਿੱਤ ਪ੍ਰਾਪਤ ਕਰਨ ਦਾ ਉਤਸ਼ਾਹ ਮਹਾਰਾਜ ਨੇ ਬਚਨ ਸੁਣਾ ਕੇ ਖਾਲਸੇ ਦੇ ਹਿਰਦਿਆਂ ਦੇ ਵਿੱਚ ਭਰਿਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਇਹ ਜੰਗ ਦੀ ਤਿਆਰੀ ਦੇ ਪ੍ਰਸੰਗ ਆਪਾਂ ਸਰਵਣ ਕੀਤੇ ਹਨ। ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ऐसे जंगा युद्ध के प्रसंग तो सानू धर्म विच गुरसिखी विच दृढ़ता परपक्ता गुरसिखी कमाउण विच बख्शिश करना, जिस करके सब असी पढ़ते सुनते लाहेवंद हो सकीए, सतगुरु महाराज सच्चे पातशाह जी की प्रसन्नता प्राप्त कर सकीए। सतगुरु जी के पवित्र इतिहास की विचार करद्या होइयां बेअंत भुलां दी खिमा अगाह वास्ते सतगुरु महाराज सच्चे पातशाह गुरु की साध संगत बख्शण हार हो। गरीब नवाज सच्चे पातशाह जी आप कृपा करके समत बख्शिश करन। देहो सजन असीसड़िया ज्यों होवै साहिब स्यों मेल।
उदय सिंह ते आदि कबीर सुन सतगुर तिन दीन सतीर। दुर्ग करहो दिढ़ बनहो सुचेत रोकहो आगा लरबे हेत।
वाहिगुरु जी का खालसा वाहिगुरु जी की फतेह।